1770 Albion Road या 9909 Markham Road. مزید تفصیلات کے لیے کال کریں 9054551666. ٹیلی ٹائم الیکٹرانکس.
سیکیور لائن آف کریڈٹ بھی لے دیں گے. 11 سالوں کے تجربے کار مورگیج الائنس بروکر کینی تالیوال. لائسنس نمبر 10530. کال 9058122800 9058128200 اور وزٹ مورگیج بڈیز ڈاٹ سی اے.
وہ چھائے پہنے کینی تالیوال.
بلکار سیا کی دسا یار, آ بچے تھکاوٹ تے درداں نوں روکن لئی شراب دا بہانہ لائی جاندے آ. گھر والی گوڈے تے گٹیاں نوں پھڑ کے ہائے ہائے کری جاندی ہے. میری اپنی کمر تے تھون دے کڑل پئے وا. کمائی اینی کو آ کہ کھائیے جا دوائیاں تے لائیے.
بھلا ہووے کال فیزیو تھراپی والیاں دا جنہاں دی تجربے کار ٹیم دے ہتھاں وچ ایہو جیا جادو ہے. ایک واری جی بندہ کوڑے وانگو کر دیندے آ. بزرگاں تے سیلف امپلائیڈ نوں تاں سپیشل ڈسکاؤنٹ دیندے آ, تے امپلائیڈ دا تاں سیدھا انشورنس تو ہی لے لیندے آ.
اج پہنچو اکال فیزیو تھراپی, ریگن گرو کر دے نیڑے, 527 بینکاک ڈرائیو, یونٹ 104, برمٹن, مکلاگن اتے مے فیلڈ دے انٹرسیکشن دے نیڑے. اج ہی کال کرو 905-495-4445, 905-495-4445, 905-495-4445 اور وزٹ www.akalphysio.com.
بدولت ہی سونا گھر ملیا. جی ہاں, جے تسی بھی گھر خریدنا یا ویچنا ہوئے یا کوئی بزنس, اینا تو زیادہ ایماندار تے نیک صلاح والا تانوں ہور کوئی نہیں مل سکتا.
انہیں کال کرو ہر میل سدھو نو 647-401-6465
یونائٹڈ گروپ آف کمپنی والوں ساری کمیونٹی دا اوپننگ دے اوتے آن تے بہت بہت دھنواد ہے. سانو سٹی دے وچ اے زیڈ ڈی زیڈ ڈرائیوراں دی لوڑ ہے. تسی سٹی دے وچ کام کرنا چاہنے ہو, لاولاز دے نال, ہوم ڈیپو دے نال, کینیڈین ٹائر, کینیڈا پوسٹ, میٹرو دے نال کام کرنا چاہنے ہو, تاں تسی سانو کال کر سکدے ہو. نال دی نال ساڈی فلیٹ بیڈ ڈویژن دے اوتے تسی بہت ودھیا پیسے بنا سکدے ہو. مونٹریال نو راؤنڈ ٹرپ, آٹوا نو راؤنڈ ٹرپ ساڈے کول اویلیبل نے. ہور جانکاری لئی ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ. ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ. ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ. 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼.
ਕੀ ਤੁਸੀਂ ਕੋਈ ਅਜਿਹਾ ਬੈਂਕਵੇਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੇਟ ਹਾਲ 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ ਸਪ੍ਰੈਂਜ਼ਾ ਬੈਂਕਵੇਟ ਹਾਲ 510 ਡੀਅਰਹੁੱਡਸ ਡਰਾਈਵ ਬ੍ਰੈਂਪਟਨ 9057933458 ਸਪ੍ਰੈਂਜ਼ਾ ਬੈਂਕਵੇਟ ਹਾਲ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਕਈ ਦਿਨਾਂ ਬਾਅਦ ਮੈਂ ਰੇਡੀਓ ਪ੍ਰੋਗਰਾਮ 'ਤੇ ਆਇਆ ਅਤੇ ਮੈਨੂੰ ਯਾਦ ਆ ਪਿਛਲੀ ਵਾਰੀ ਮੈਂ ਇਹ ਕਹਿ ਕੇ ਗਿਆ ਸੀ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੁੱਦਾ ਡਿਸਕਸ ਕਰਾਂਗੇ ਉਹ ਕਰ ਰਹੇ ਸੀ ਪਰ ਉਹ ਦੋ ਤਿੰਨ ਚਾਰ ਪ੍ਰੋਗਰਾਮ ਰਾਣਾ ਜੀ ਨੇ ਕੀਤੇ ਅਤੇ ਇਸ ਕਰਕੇ ਉਹਦੇ 'ਚ ਵਿਘਨ ਪੈ ਗਿਆ ਚਲੋ ਕੋਈ ਗੱਲ ਨਹੀਂ ਉਹ ਮੁੱਦਾ ਆਪਾਂ ਫਿਰ ਡਿਸਕਸ ਆ ਜਿਹੜਾ ਨਾਲ ਦੀ ਨਾਲ ਕਰਦੇ ਰਹਾਂਗੇ ਕਿਉਂਕਿ ਇਸ਼ੂਜ਼ ਨਵੇਂ ਆ ਜਾਂਦੇ ਨੇ ਖਬਰਾਂ ਨਵੀਆਂ ਆ ਜਾਂਦੀਆਂ ਨੇ ਅਤੇ ਕਈ ਵਾਰੀ ਜਿਹੜਾ ਪੁਰਾਣਾ ਇਸ਼ੂ ਜਿਹੜਾ ਆਪਾਂ ਰਿੜਕ ਰਹੇ ਹੁੰਦੇ ਹਾਂ ਉਹ ਇਰਰੈਲੀਵੈਂਟ ਹੋ ਜਾਂਦਾ ਅਤੇ ਬਾਕੀ ਇੱਧਰੋਂ ਉੱਧਰੋਂ ਇਨਫੋਰਮੇਸ਼ਨ ਹੋਰ ਪਾਸਿਓਂ ਵੀ ਮਿਲ ਜਾਂਦੀ ਇਸ ਕਰਕੇ ਉਹ ਮੁੱਦੇ ਦੀ ਲੋੜ ਨਹੀਂ ਰਹਿੰਦੀ ਜਿਸ ਕਰਕੇ ਅੱਜ ਕਈ ਦਿਨਾਂ ਬਾਅਦ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਅੱਜ ਜਦੋਂ ਪ੍ਰੋਗਰਾਮ ਸ਼ੁਰੂ ਕਰਨਾ ਤਾਂ ਮਾਫ਼ੀ ਮੰਗ ਲਈ ਜਾਵੇ ਵੀ ਉਸ ਮੁੱਦੇ ਬਾਰੇ ਗੱਲ ਕਰਨ ਦੀ ਹੁਣ ਇੰਨੀ ਜ਼ਰੂਰਤ ਨਹੀਂ ਰਹੀ ਵੈਸੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਰਹਾਂਗੇ ਐਕਸੀਡੈਂਟਸ ਦਾ ਟ੍ਰੇਨਿੰਗ ਦਾ ਮੁੱਦਾ ਸੀ ਆਪਣੇ ਆਪ ਦੇ ਵਿੱਚ ਉਹ ਖਾਸ ਕਰਕੇ ਐਕਸੀਡੈਂਟਸ ਦੇ ਨਾਲ ਸੰਬੰਧਿਤ ਸੀ ਆਪਾਂ ਫਿਰ ਕਿਸ ਦਿਨ ਉਹਦੇ 'ਤੇ ਗੱਲਬਾਤ ਆ ਜਿਹੜੀ ਕਰ ਲਾਂਗੇ ਨਵੀਆਂ ਨਵੀਆਂ ਖਬਰਾਂ ਆ ਰਹੀਆਂ ਨੇ ਜੀ ਪੰਜਾਬ ਤੋਂ ਭਾਰਤ ਤੋਂ ਉਹਨਾਂ ਦੀ ਚਰਚਾ ਵੀ ਕਰਾਂਗੇ ਸਾਡੇ ਇੱਥੇ ਬ੍ਰੈਂਪਟਨ ਸ਼ਹਿਰ ਦਾ ਮੁੱਦਾ ਵੀ ਸੋਸ਼ਲ ਮੀਡੀਆ 'ਤੇ ਭਖਿਆ ਹੋਇਆ ਦੋਸਤੋ ਗੱਲ ਇਸ ਤਰ੍ਹਾਂ ਹੁੰਦੀ ਹੈ ਕਈ ਵਾਰ ਅਸੀਂ ਕਿਸੇ ਘਟਨਾ ਜਾਂ ਕਿਸੇ ਵਰਤਾਰੇ ਦੀ ਸਮੁੱਚਤਾ ਦੇ ਵਿੱਚ ਨਹੀਂ ਜਾਂਦੇ ਇਨ ਟੋਟੈਲਿਟੀ ਨਹੀਂ ਦੇਖਦੇ ਉਹਨੂੰ ਅਸੀਂ ਇੱਕ ਪੱਖ ਦੇਖਦੇ ਹਾਂ ਜਿਹੜਾ ਪੱਖ ਸਾਨੂੰ ਚੰਗਾ ਲੱਗਦਾ ਇਹ ਉਸੇ ਤਰ੍ਹਾਂ ਹੀ ਹੁੰਦਾ ਵੀ ਕੋਈ ਬੁਲਾਰਾ ਬੋਲ ਰਿਹਾ ਹੁੰਦਾ ਉਹ ਕਈ ਡਾਇਮੈਂਸ਼ਨਸ ਤੋਂ ਗੱਲ ਕਰ ਰਿਹਾ ਹੁੰਦਾ ਕਿਸੇ ਮਸਲੇ ਨੂੰ ਸੰਬੋਧਿਤ ਹੋ ਰਿਹਾ ਹੁੰਦਾ ਅਸੀਂ ਕਹਿੰਦੇ ਅਸੀਂ ਡਾਇਮੈਂਸ਼ਨਸ ਤੋਂ ਕੀ ਲੈਣਾ ਅਸੀਂ ਤਾਂ ਆਪਣੇ ਮਤਲਬ ਦੀ ਗੱਲ ਸੁਣਨੀ ਆ ਜਦੋਂ ਸਾਡੇ ਮਤਲਬ ਦੀ ਗੱਲ ਸੁਣ ਲਈ ਤਾਂ ਅਸੀਂ ਬਸ ਉਹ ਸੁਣ ਕੇ ਅਤੇ ਜਾਂ ਤਾਂ ਅਸੀਂ ਰਿਐਕਟ ਕਰ ਦਿੰਦੇ ਹਾਂ ਜਾਂ ਉੱਠ ਕੇ ਚਲੇ ਜਾਂਦੇ ਵੀ ਜਿਹੜੀ ਗੱਲ ਅਸੀਂ ਸੁਣਨ ਆਏ ਸੀ ਉਹਦਾ ਤਾਂ ਸੁਣ ਲਈਏ ਅਤੇ ਬਾਕੀ ਆਪੇ ਖਲਾਰਾ ਪਿਆ ਰਹੇ ਇਸੇ ਤਰ੍ਹਾਂ ਹੀ ਬ੍ਰੈਂਪਟਨ ਦਾ ਮੁੱਦਾ ਮੈਂ ਜਾਣ ਕੇ ਬ੍ਰੈਂਪਟਨ ਦਾ ਮੁੱਦਾ ਨਹੀਂ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਜੀ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਦੀ ਆ ਗੱਲ ਉਹ ਮੈਂ ਉਹ ਜਾਣ ਕੇ ਕਰਨੀ ਚਾਹੁੰਦਾ ਦੇਖੋ ਕਿੰਨੇ ਹੀ ਹਫ਼ਤਿਆਂ ਤੋਂ ਇਹ ਗੱਲਬਾਤ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ ਇੱਕ ਬਿੱਲ ਆ ਜਿਹੜਾ ਪੇਸ਼ ਕੀਤਾ ਗਿਆ ਨਾਗਰਿਕਤਾ ਵਾਲਾ ਬਿੱਲ ਜਿਹਦੇ ਬਾਰੇ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਚਾਰ ਨੇ ਕਈਆਂ ਦੇ ਤਾਂ ਵਿਚਾਰ ਹੈ ਨਹੀਂ ਕਈਆਂ ਨੂੰ ਤਾਂ ਜਿਵੇਂ ਉਹਨਾਂ ਦੇ ਗੁਰੂ ਘੰਟਾਲ ਨੇ ਜਿਹੜੇ ਉਹਨਾਂ ਨੇ ਕਹਿਤਾ ਉਹਨਾਂ ਦੇ ਸਪੋਕਸਪਰਸਨ ਬਣੇ ਹੋਏ ਨੇ ਉਹਨਾਂ ਨੇ ਸੋਚਣਾ ਨਹੀਂ ਵਿਚਾਰਨਾ ਨਹੀਂ ਹਰੇਕ ਮੁੱਦੇ ਦੇ ਉੱਤੇ ਹਰੇਕ ਗੱਲ ਦੇ ਉੱਤੇ ਬਸ ਆਪਦਾ ਜਿਹੜਾ ਫਾਨ ਆ ਉਹ ਖੜ੍ਹਾ ਕਰ ਦੇਣਾ ਵੀ ਆਹ ਤਾਂ ਐਂ ਹੈ ਤਾਂ ਠੀਕ ਹੋਣਾ ਚਾਹੀਦਾ ਬਸ ਐਂ ਆ ਜੀ ਇਹ ਤਾਂ ਐਂ ਚੱਲੂਗਾ ਅਤੇ ਕਈ ਵਾਰੀ ਜਦੋਂ ਕੋਈ ਬਾਹਰਲਾ ਬੰਦਾ ਇਹਦੇ ਬਾਰੇ ਰਾਇ ਦਿੰਦਾ ਆਪਣੀ ਇੰਡੀਪੈਂਡੈਂਟ ਰਾਇ ਅਤੇ ਜਿਹੜੀ ਕਿਸੇ ਧਿਰ ਦੇ ਵਿਰੋਧ ਦੇ ਵਿੱਚ ਜਾਂਦੀ ਹੁੰਦੀ ਆ ਤਾਂ ਉਹਨੂੰ ਉਹ ਬੰਦਾ ਹੀ ਭੈੜਾ ਲੱਗਣ ਲੱਗ ਜਾਂਦਾ ਦੇਖੋ ਅਸੀਂ ਵਾਰ ਵਾਰ ਇੱਥੇ ਰੇਡੀਓ 'ਤੇ ਪ੍ਰਚਾਰ ਕਰਦੇ ਹਾਂ ਬਈ ਬੰਦੇ ਸਾਰੇ ਆਲਮੋਸਟ ਇਨਸਾਨ ਇੱਕੋ ਜਿਹੇ ਹੁੰਦੇ ਨੇ ਕੋਈ ਮਾਈਨਰ ਫਰਕ ਹੁੰਦਾ ਮਾੜਾ ਮੋਟਾ ਕਿਸੇ ਦੀ ਸਮਝ ਆਮ ਬੰਦੇ ਦੀ ਗੱਲ ਕਰਦਾ ਕਿਸੇ ਦੀ ਸਮਝ ਕਿਸੇ ਧਿਰ ਨਾਲ ਜੁੜਦੀ ਹੈ ਕਿਸੇ ਦੀ ਸਮਝ ਕਿਸੇ ਧਿਰ ਨਾਲ ਜੁੜਦੀ ਹੈ ਕੋਈ ਕਿਸੇ ਪਾਰਟੀ ਦਾ ਹਮਦਰਦ ਆ ਕੋਈ ਕਿਸੇ ਪਾਰਟੀ ਦਾ ਸ਼ਰਧਾਲੂ ਆ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਸਾਨੂੰ ਵਧੀਆ ਇਨਸਾਨਾਂ ਵਾਂਗ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਆ ਜਿਹੜਾ ਉਹ ਬਣਾ ਕੇ ਰੱਖਣਾ ਚਾਹੀਦਾ ਵਿਚਾਰ ਕਿਸੇ ਦੇ ਕਿਸੇ ਮਸਲੇ ਬਾਰੇ ਕੋਈ ਵੀ ਹੋ ਸਕਦੇ ਆ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੋ ਸਕਦਾ ਕੋਈ ਕਿਸੇ ਵੀ ਕਲਚਰ ਨਾਲ ਸੰਬੰਧਿਤ ਹੋ ਸਕਦਾ ਕੋਈ ਕਿਸੇ ਤਰ੍ਹਾਂ ਦਾ ਪਹਿਰਾਵਾ ਪਾ ਸਕਦਾ ਪਰ ਕਿਸੇ ਨੂੰ ਕਿਸੇ ਦੇ ਪਹਿਰਾਵੇ ਜਾਂ ਕਿਸੇ ਨੂੰ ਕਿਸੇ ਦੇ ਸਿਰਫ ਇੱਕ ਦੋ ਵਿਚਾਰਾਂ ਨਾਲ ਅਸਹਿਮਤੀ ਕਰਕੇ ਉਹਨੂੰ ਇਹ ਕਹਿ ਦੇਣਾ ਵੀ ਉਹ ਤਾਂ ਜੀ ਬੰਦਾ ਹੀ ਮਾੜਾ ਇਹ ਬੰਦਾ ਠੀਕ ਨਹੀਂ ਇਹ ਵੀ ਕਹਿ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਅਸੀਂ ਪੱਤਰਕਾਰੀ ਦੇ ਐਂਗਲ ਤੋਂ ਅਲੱਗ ਅਲੱਗ ਜਿਹੜੇ ਲੀਡਰ ਨੇ ਉਹਨਾਂ ਦੇ ਵਿਚਾਰਾਂ ਦੀ ਪੁਣਛਾਣ ਕਰਦੇ ਹਾਂ ਅਤੇ ਤੁਹਾਡੇ ਸਾਹਮਣੇ ਰੱਖਦੇ ਹਾਂ। ਜਦੋਂ ਬ੍ਰੈਂਪਟਨ ਬਾਰੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਮੇਰਾ ਖਿਆਲ ਅਸੀਂ ਕਦੇ ਵੀ ਕਿਸੇ ਨੂੰ ਰਿਆਇਤ ਨਹੀਂ ਦਿੰਦੇ। ਜੇ ਕਿਸੇ ਨੇ ਪੋਲੀਟੀਸ਼ੀਅਨ ਨੇ ਗਲਤ ਗੱਲ ਕੀਤੀ ਹੈ ਜਾਂ ਕਿਸੇ ਨੇ ਨਲਾਇਕੀ ਵਿਖਾਈ ਹੈ ਤਾਂ ਅਸੀਂ ਗੱਲ ਕਰਦੇ ਹਾਂ, ਇਹਦੇ ਬਾਰੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰਦੇ ਰਹਿੰਦੇ ਹਾਂ। ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਵੀ ਆਪਦਾ ਇੰਡੀਪੈਂਡੈਂਟ ਓਪੀਨੀਅਨ ਜਿਹੜਾ ਦਿੰਦੇ ਰਹਿੰਦੇ ਹਾਂ, ਹਾਲਾਂਕਿ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਸਾਡੇ ਕੋਲ ਰੇਡੀਓ ਪ੍ਰੋਗਰਾਮ 'ਤੇ ਆ ਕੇ ਆਪੋ ਆਪਣੀ ਪ੍ਰਮੋਸ਼ਨ ਕਰਦੇ ਨੇ, ਪਰ ਇਸ ਦੇ ਬਾਵਜੂਦ ਵੀ ਈਵਨ ਸਾਡੇ ਸਪੋਂਸਰਸ ਵੀ ਸਾਨੂੰ ਐਡ ਦਿੰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਜਿਹੜੇ ਸਾਡੇ ਸਪੋਂਸਰਸ ਹੋਣ ਕੋਈ ਉਹਨਾਂ ਦੀ ਖਾਸ ਵਿਚਾਰਧਾਰਾ ਇੱਥੇ ਪ੍ਰਚਾਰੀ ਜਾਈਏ। ਕਈ ਵਾਰੀ ਬਹੁਤ ਵਾਰ ਸਾਡੇ ਸਪੋਂਸਰ ਜਦੋਂ ਮਿਲਦੇ ਨੇ ਉਹ ਸਾਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਜੀ, ਭਾਵੇਂ ਵਿਚਾਰ ਸਾਡੇ ਤੁਹਾਡੇ ਮਿਲਦੇ ਕਿ ਨਹੀਂ ਮਿਲਦੇ, ਚਲੋ ਸਾਨੂੰ ਤਾਂ ਇੰਨਾ ਇੰਨੀ ਗੱਲ ਆ ਵੀ ਸਾਨੂੰ ਰਿਸਪੋਂਸ ਮਿਲੀ ਜਾਂਦਾ। ਬਿਜ਼ਨਸਮੈਨ ਰਿਸਪੋਂਸ ਹੀ ਦੇਖਦਾ ਹੁੰਦਾ, ਉਹ ਸਾਡੇ ਪ੍ਰੋਗਰਾਮ ਨੂੰ ਸਪੋਰਟ ਕਰਦੇ ਨੇ। ਜੇ ਅਸੀਂ ਇਹ ਕਹੀਏ ਕਿ ਉਹ ਸਾਡਾ ਫਲਾਨਾ ਸਪੋਂਸਰ ਆ ਜੀ, ਉਹ ਕਹੇ ਸਾਨੂੰ ਵੀ ਅਸੀਂ ਤਾਂ ਐਡ ਹੀ ਤਾਂ ਦੇਣੀ ਆ ਵੀ ਤੁਸੀਂ ਇਹੋ ਜਿਹੇ ਵਿਚਾਰ ਬੋਲੋ, ਉੱਥੇ ਅਸੀਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਹਾਂ। ਸਾਨੂੰ ਬੜੀਆਂ ਵੱਡੀਆਂ ਵੱਡੀਆਂ ਔਫਰਸ ਆਈਆਂ ਆ, ਜਿਹੜਾ ਸਾਧ ਲਾਣਾ ਇਹ ਭਾਈ ਹੁਣ ਤੋਂ ਨਹੀਂ ਪਹਿਲਾਂ ਤੋਂ, ਵਿਜ਼ਨ ਟੀਵੀ 'ਤੇ ਜਦੋਂ ਦਾ ਪ੍ਰੋਗਰਾਮ 10-12 ਸਾਲ ਪਹਿਲਾਂ ਸ਼ੁਰੂ ਹੋਇਆ, ਸਾਰੇ ਦੇ ਸਾਰੇ ਸਾਲ ਦਾ ਪ੍ਰੋਗਰਾਮ ਸਪੋਂਸਰ ਕਰਦੇ ਨੇ ਜਿਹੜੇ ਆਹ ਹੱਥ ਦੇਖਣ ਵਾਲੇ ਨੇ, ਪਰ ਅਸੀਂ ਇਹਨਾਂ ਗੱਲਾਂ 'ਤੇ, ਅਸੀਂ ਨਹੀਂ ਜੀ, ਬਹੁਤ ਸਾਰੇ ਮੀਡੀਆ ਵਾਲੇ ਨੇ, ਮੈਂ ਕਦਾ ਇਕੱਲਾ ਆਪਣੀ ਗੱਲ ਨਹੀਂ ਕਰਦਾ, ਬਹੁਤ ਸਾਰੇ ਮੀਡੀਆ ਵਾਲੇ ਨੇ ਉਹ ਆਪਣੀ ਗੱਲ ਕਰਦੇ ਨੇ। ਹੁਣ ਜਦੋਂ ਬ੍ਰੈਂਪਟਨ ਕੌਂਸਲ ਜਾਂ ਪੈਟ੍ਰਿਕ ਬਰਾਊਨ ਦੀ ਨੁਕਤਾਚੀਨੀ ਦੀ ਗੱਲ ਆਉਂਦੀ ਆ, ਜਿੱਥੇ ਤਾਂ ਜਾਇਜ਼ ਨੁਕਤਾਚੀਨੀ ਕਰਨੀ ਚਾਹੀਦੀ ਆ, ਰੱਜ ਕੇ ਕਰੋ, ਦੱਬ ਕੇ ਕਰੋ, ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਆ ਕਰੋ, ਪਰ ਜੇ ਕਿਤੇ ਉਹ ਕੋਈ ਬਿਆਨ ਦੇ ਦਿੰਦੇ ਆ ਅਤੇ ਉਹ ਬਿਆਨ ਹੋਵੇ ਠੀਕ, ਅਤੇ ਤੁਸੀਂ ਐਵੇਂ ਹੀ ਨੁਕਤਾਚੀਨੀ ਕਰੀ ਜਾਓ, ਉਹ ਗੱਲ ਪੁੱਗਦੀ ਨਹੀਂ। ਪਿੱਛੇ ਜੇ ਉਹਨਾਂ ਨੇ ਬਿਆਨ ਦਿੱਤਾ ਵੀ ਜਿਹੜਾ ਭਾਰਤ ਦੇ ਵਿੱਚ ਜਿਹੜਾ ਨਾਗਰਿਕਤਾ ਵਾਲਾ ਕਾਨੂੰਨ ਆ ਵੀ ਇਹ ਪੱਖਪਾਤ ਕਰਦਾ, ਕਈਆਂ ਦੇ ਢਿੱਡ ਦੁਖਣ ਲੱਗ ਗਏ, ਕਈਆਂ ਨੇ ਵੀਡੀਓਜ਼ ਬਣਾ ਬਣਾ ਪੇਸ਼ ਕਰਤੀਆਂ, ਕਈਆਂ ਨੇ ਕਿਹਾ ਜੀ ਇਹ ਖਾਲਿਸਤਾਨੀ ਹੈ, ਪੈਟ੍ਰਿਕ ਬਰਾਊਨ ਆ ਜਿਹੜਾ ਇਹ ਟੈਰੋਰਿਸਟਾਂ ਦਾ, ਟੇਢੇ ਮੇਢੇ ਤਰੀਕੇ ਨਾਲ ਕਿਹਾ, ਵੀਡੀਓਜ਼ ਵੀ ਪਈਆਂ ਵੀ ਇਹ ਜਹਾਦੀਆਂ ਦੀ ਟੈਰੋਰਿਸਟਾਂ ਦੀ ਸਪੋਰਟ ਕਰਦਾ। ਦੱਸੋ ਇੱਕ ਸ਼ਹਿਰ ਦੇ ਮੇਅਰ ਬਾਰੇ ਇਸ ਤਰ੍ਹਾਂ ਦੇ ਬਿਆਨ ਦੇਣੇ, ਇਹਦਾ ਮਤਲਬ ਅਲਟੀਮੇਟਲੀ ਬ੍ਰੈਂਪਟਨ ਦੇ ਜਿਹੜੇ ਲੋਕ ਨੇ ਉਹਨਾਂ ਦੀ ਬੇਇੱਜ਼ਤੀ ਕਰਨਾ। ਬ੍ਰੈਂਪਟਨ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਮੈਂ ਇਹ ਨਹੀਂ ਕਹਿੰਦਾ, ਪਰ ਜਦੋਂ ਸਮੱਸਿਆਵਾਂ ਦੀ ਗੱਲ ਚੱਲੀ ਉਦੋਂ ਸਮੱਸਿਆਵਾਂ ਦੀ ਗੱਲ ਕਰਿਓ, ਉਦੋਂ ਇਹ ਲੋਕ ਬੋਲਦੇ ਨਹੀਂ। ਜਦੋਂ ਕੋਈ ਸਾਡਾ ਲੀਡਰ ਆ ਜਿਹੜਾ, ਉਦੋਂ ਉਹ ਬਾਹਰ ਜਾ ਕੇ ਕੋਈ ਇਹੋ ਜਿਹਾ ਬਿਆਨ ਦੇ ਦਿੰਦਾ ਜਿਹੜਾ ਇੱਕ ਧਿਰ ਨੂੰ ਚੁੱਭਦਾ ਹੁੰਦਾ, ਅਤੇ ਫਿਰ ਉਹ ਧਿਰਾ ਜਿਹੜੀ ਉਹ ਆਪਣੇ ਸਾਰੇ ਜਿਹੜੇ ਦੁਮ ਛੱਲੇ ਹੁੰਦੇ ਨੇ ਉਹਨਾਂ ਨੂੰ ਹਦਾਇਤ ਕਰ ਦਿੰਦੇ ਨੇ। ਵਟਸਐਪ ਯੂਨੀਵਰਸਿਟੀ ਬਣੀ ਹੋਈ ਆ, ਤੁਹਾਨੂੰ ਪਤਾ ਬਈ ਤੁਸੀਂ ਉੱਥੇ ਆਹ ਮੁਹਿੰਮ ਚਲਾ ਦਿਓ। ਬੜੀਆਂ ਵੀਡੀਓਜ਼ ਪਈਆਂ ਨੇ ਜੀ, ਮੈਨੂੰ ਵੀ ਮੇਰੇ ਵੀਰਾਂ ਨੇ ਭੇਜੀਆਂ ਨੇ, ਕਈ ਦਿਨਾਂ ਤੋਂ ਮਾਹੌਲ ਗਰਮ ਆ ਜੀ। ਇਹ ਗੱਲ ਤਾਂ ਉੱਥੇ ਹੀ ਆ ਗਈ ਨਾ ਫਿਰ ਨਾਗਰਿਕਤਾ ਕਾਨੂੰਨ 'ਤੇ, ਫਿਰ ਉਹਦੇ 'ਚ ਮੈਂ ਡਿਟੇਲ ਦੇ ਵਿੱਚ ਦੱਸਦਾ ਤੁਹਾਨੂੰ। ਦੇਖੋ ਇਹ ਕਹਿਣਾ ਕਿਸੇ ਲੀਡਰ ਨੂੰ, ਇਹ ਸਵਾਲ ਕਰਨਾ ਬਈ ਤੂੰ ਕਿਸੇ ਕੋਈ ਦੇਸ਼ ਯੂਨਾਈਟਿਡ ਹੋਵੇ ਉਹਦੇ ਹੱਕ 'ਚ ਖੜਦਾ ਕਿ ਟੁੱਟਣ ਦੇ ਹੱਕ 'ਚ ਖੜਦਾ, ਤਾਂ ਇੱਕ ਜਨਰਲ ਕੁਐਸਚਨ ਆ ਵੀ ਹਰੇਕ ਬੰਦਾ ਯੂਨਾਈਟਿਡ ਦੇ ਹੱਕ ਦੇ ਵਿੱਚ ਖੜੂਗਾ। ਅਤੇ ਪਰ ਇਹ ਵੀ ਦੇਖਣ ਵਾਲਾ ਹੁੰਦਾ ਨਾ ਜਦੋਂ ਡਿਟੇਲ 'ਚ ਜਾਣਾ, ਜਦੋਂ ਗੱਲ ਚੱਲਦੀ ਹੈ ਕਿ ਭਾਰਤ ਯੂਨਾਈਟਿਡ ਹੋਵੇ, ਸਾਰੇ ਹੀ ਚਾਹੁੰਦੇ ਨੇ ਭਾਰਤ ਯੂਨਾਈਟਿਡ ਹੋਵੇ। ਜਿਹੜਾ ਕਹਿੰਦਾ ਮੈਂ ਅੱਡ ਦੇਸ਼ ਬਣਾਉਣਾ, ਉਹ ਵੀ ਇਸ ਸੋਚ 'ਤੇ ਖੜ ਕੇ ਹੀ ਪਹਿਲਾਂ ਆਇਆ ਕਿ ਉਹ ਯੂਨਾਈਟਿਡ ਦਾ ਹਿੱਸਾ ਸੀ, ਅਤੇ ਯੂਨਾਈਟਿਡ ਦਾ ਹਿੱਸਾ ਜਦੋਂ ਸੀਗਾ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਧੱਕੇ ਦੇ ਨਾਲ ਮੈਨੂੰ ਬੰਨਿਆ ਗਿਆ। ਜੇ ਮੈਂ ਆਪਦੀ ਮਰਜ਼ੀ ਦੇ ਨਾਲ ਇਹਦਾ ਹਿੱਸਾ ਹੁੰਦਾ ਤਾਂ ਵਧੀਆ ਗੱਲ ਸੀ। ਜਿਹੜੇ ਵਧੀਆ ਦੇਸ਼ ਨੇ ਜਿਹੜੇ, ਉੱਥੇ ਸਹਿਮਤੀ ਦੇ ਆਧਾਰ 'ਤੇ ਇਕੱਠਾ ਹੋਇਆ ਜਾਂਦਾ ਹੁੰਦਾ। ਸਾਡਾ ਕੈਨੇਡਾ ਇੱਕ ਆ, ਕੋਈ ਵੀ ਨਹੀਂ ਚਾਹੁੰਦਾ ਵੀ ਡਿਵਾਈਡ ਹੋਵੇ, ਪਰ ਇਹ ਸਹਿਮਤੀ ਦੇ ਆਧਾਰ ਦੇ ਉੱਤੇ ਆ। ਅਤੇ ਜੇ ਕੱਲ੍ਹ ਨੂੰ ਭਾਈ ਕੈਨੇਡਾ ਦਾ ਕੋਈ ਸੂਬਾ BC ਹੋਇਆ, ਉਹ ਕਿਸੇ ਨਾਲ ਧੱਕਾ ਕਰਨ ਲੱਗ ਜੇ, ਓਨਟੈਰੀਓ ਧੱਕਾ ਕਰਨ ਲੱਗ ਜੇ, ਜਾਂ ਕਿਊਬਿਕ ਧੱਕਾ ਕਰਨ ਲੱਗ ਜੇ, ਜਾਂ ਕਿਊਬਿਕ ਸਹਿਮਤੀ ਦੇ ਆਧਾਰ 'ਤੇ ਬਾਹਰ ਜਾਣਾ ਚਾਹੁੰਦਾ ਹੋਵੇ, ਅਲਬਰਟਾ ਸਸਕੈਚਵਨ ਜਾਣਾ ਚਾਹੁੰਦਾ ਹੋਵੇ, ਤਾਂ ਕੋਈ ਰੋਕ ਨਹੀਂ ਸਕਦਾ ਉਹਨੂੰ। ਅਤੇ ਜੇ ਰੋਕੂਗਾ ਤਾਂ ਇਹਦਾ ਮਤਲਬ ਉਹ ਨਿਯਮਾਂ ਦੀ ਉਲੰਘਣਾ ਕਰੂਗਾ। ਸਾਡੇ ਸਾਹਮਣੇ USSR ਦੀ ਇਗਜ਼ਾਮਪਲ ਆ, ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਆਪਣੀ ਸਹਿਮਤੀ ਦੇ ਨਾਲ ਇਕੱਠੇ ਹੋਏ ਸੀ, ਕਿਸੇ ਨੇ ਧੱਕੇ ਨਾਲ ਨਹੀਂ ਸੀ ਇਕੱਠੇ ਕੀਤੇ। ਮੈਨੂੰ ਯਾਦ ਆ ਜੇ ਇਤਿਹਾਸ ਫਰੋੜੀਏ ਤਾਂ ਸ਼ਾਇਦ ਉਹਨਾਂ ਦੇ ਵਿੱਚੋਂ ਯੂਰਪ ਦਾ ਇੱਕ ਦੇਸ਼ ਸੀਗਾ, ਮੈਨੂੰ ਪੱਕਾ ਨਹੀਂ ਪਤਾ, ਮੈਂ ਇਸ ਕਰਕੇ ਸਰਟੀਫਾਈ ਤਾਂ ਨਹੀਂ ਕਰਦਾ, ਸ਼ਾਇਦ ਫਿਨਲੈਂਡ ਸੀ ਜਾਂ ਕੋਈ ਹੋਰ ਸੀ। ਉਹ ਕਹਿੰਦੇ ਅਸੀਂ ਨਹੀਂ ਰਹਿਣਾ ਚਾਹੁੰਦੇ, ਉਹ ਕਹਿੰਦੇ ਚੰਗਾ ਜੀ ਆਪਦੀ ਆਜ਼ਾਦੀ ਲਓ ਅਤੇ ਜਾਓ। ਜਿੰਨੇ ਦੇਸ਼ ਇਕੱਠੇ ਰਹੇ, ਜਿੰਨੀ ਦੇਰ ਰਹੇ ਇਕੱਠੇ ਰਹੇ, ਤਰੱਕੀ ਕੀਤੀ, ਜਦੋਂ ਨਹੀਂ ਇਕੱਠਾ ਰਹਿਣਾ ਚਾਹੁੰਦੇ ਸੀ ਤਾਂ ਉਹ ਅਲੱਗ ਅਲੱਗ ਹੋ ਗਏ। ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨਾਂ ਤਾਂ ਉਹ ਹੀ ਹੈ ਨਾ ਵੀ ਇਕੱਠੇ ਹੋਏ ਹੋਏ ਨੇ, ਕੈਨੇਡਾ ਦੇ ਵਿੱਚ ਇਕੱਠੇ ਹੋਏ ਹੋਏ ਹਾਂ ਅਸੀਂ, ਅਤੇ ਕੰਮ ਫਿਰ ਭਾਰਤ 'ਚ ਕਿਉਂ ਨਹੀਂ? ਕਿਉਂਕਿ ਭਾਰਤ ਦੇ ਵਿੱਚ ਸਟਰਗਲ ਵੀ ਚੱਲ ਰਹੀ ਆ ਇੰਨੇ ਸਾਲਾਂ ਦੀ, ਧੱਕੇ ਦੇ ਨਾਲ ਮਿਜ਼ੋਰਾਮ, ਆਸਾਮ, ਜੰਮੂ ਕਸ਼ਮੀਰ, ਇਹ ਅਲੱਗ ਅਲੱਗ ਨੈਸ਼ਨੈਲਿਟੀਜ਼ ਨੇ ਜਿਨ੍ਹਾਂ ਨੂੰ ਧੱਕੇ ਦੇ ਨਾਲ ਇਕੱਠਾ ਰੱਖਿਆ ਗਿਆ। ਇਕੱਠੇ ਤਾਂ ਰਹਿਣਾ ਚਾਹੀਦਾ ਸੀ, ਪਰ ਜੇ ਆਪਸੀ ਸਹਿਮਤੀ ਦੇ ਆਧਾਰ 'ਤੇ ਹੁੰਦਾ, ਕਿਸੇ ਦੇ ਉੱਤੇ ਠੋਸਿਆ ਨਾ ਜਾਂਦਾ ਕੁਝ, ਫਿਰ ਉਹ ਇਕੱਠੇ ਰਹਿਣਾ ਜਾਇਜ਼ ਆ, ਫਿਰ ਉਹ ਇਕੱਠੇ ਰਹਿਣ ਦੀ ਭਾਵਨਾ ਬਣਦੀ ਆ। ਜੇ ਘਰ ਦੇ ਵਿੱਚ ਅਸੀਂ ਕਹੀਏ ਵੀ ਤਿੰਨ ਚਾਰ ਭਰਾ ਹੋਣ ਅਤੇ ਪਿਓ ਇਕੱਠੇ ਰੱਖਣਾ ਚਾਹੁੰਦਾ ਹੋਵੇ, ਬੱਚੇ ਵੀ ਇਕੱਠੇ ਰਹਿਣਾ ਰੱਖਣਾ ਚਾਹੁੰਦੇ ਹੋਏ, ਕਿਸੇ ਦੇ ਨਾਲ ਵਿਤਕਰਾ ਨਾ ਹੁੰਦਾ ਹੋਵੇ, ਤਾਂ ਫਿਰ ਤਾਂ ਇਕੱਠੇ ਰਹਿਣਾ ਚੰਗੀ ਗੱਲ ਆ। ਜੇ ਉਹਦੇ ਵਿੱਚੋਂ ਇੱਕ ਬੰਦਾ ਕਹੇ ਵੀ ਪੈਸੇ ਧੇਲੇ ਦਾ ਹਿਸਾਬ ਮੈਂ ਹੀ ਰੱਖਣਾ ਅਤੇ ਕੰਮ ਵੀ ਮੈਂ ਹੀ ਪੈਸੇ ਧੇਲੇ ਦਾ ਹਿਸਾਬ ਵੀ ਮੈਂ ਕਰਨਾ ਅਤੇ ਖਰਚ ਵੀ ਮੈਂ ਕਰਨਾ, ਤੁਸੀਂ ਕੰਮ ਕਰੀ ਜਾਓ ਅਤੇ ਲਿਆ ਕੇ ਮੇਰੇ ਹੱਥ 'ਤੇ ਧਰੀ ਚੱਲੋ, ਭਾਵੇਂ ਭਰਾ ਹੀ ਆ ਜੀ, ਉਹ ਸਾਂਝ ਨਹੀਂ ਚੱਲਦੀ ਗੀ। ਘਰੇ ਮੀਆਂ ਬੀਵੀ ਦੋਨੇ ਆ, ਉਹ ਇਕੱਠੇ ਰਹਿਣਾ ਚਾਹੁੰਦੇ ਆ, ਅਤੇ ਜੇ ਹਸਬੈਂਡ ਸਾਹਿਬ ਇਹ ਕਹਿਣ ਬਈ ਤੂੰ ਬਾਹਰ ਜਾ ਕੰਮ ਕਰਕੇ ਅਤੇ ਜਿਹੜਾ ਕੁਛ ਕਮਾਉਣੀ ਆ ਲਿਆ ਕੇ ਮੇਰੇ ਹੱਥ 'ਤੇ ਧਰ ਦੇ, ਅਤੇ ਸੁਰਖੀ ਬਿੰਦੀ ਵਾਸਤੇ ਵੀ ਪੈਸੇ ਆ ਮੈਂ ਤੈਨੂੰ ਦੇਣੇ ਆ, ਅਤੇ ਐਂ ਨਹੀਂ ਕੰਮ ਚੱਲਣਾ। ਇਵੇਂ ਜੇ ਔਰਤ ਕਹੇ ਬਈ ਬੰਦਾ ਪੈਸੇ ਬਣਾਉਣ ਵਾਲੀ ਮਸ਼ੀਨ ਬਣਿਆ ਰਹੇ ਅਤੇ ਪੈਸੇ ਲਿਆ ਕੇ ਮੇਰੇ ਖਾਤੇ 'ਚ ਜਮ੍ਹਾਂ ਕਰਾ ਦੇ, ਅਤੇ ਜੇ ਬੰਦੇ ਨੇ ਕਿਤੇ ਨਾ ਕਿਤੇ ਮਾੜੇ ਮੋਟੇ ਖਰਚ ਕਰਨੇ ਆਪਣੀ ਮਰਜ਼ੀ ਦੇ ਨਾਲ, ਉਹਨੂੰ ਔਰਤ ਤੋਂ ਮੰਗਣੇ ਪੈਣ, ਤਾਂ ਬਾਹਲੀ ਦੇਰ ਨਹੀਂ ਕੰਮ ਚੱਲਦਾ। ਇਹ ਆਪਸੀ ਸਹਿਮਤੀ ਦੇ ਆਧਾਰ 'ਤੇ ਯੂਨੀਅਨ ਚੱਲਦੀ ਆ, ਏਕਤਾ ਚੱਲਦੀ ਆ। ਅਤੇ ਜੇ ਭਾਈ ਭਾਰਤ ਨੂੰ ਇਕੱਠੇ ਰੱਖਣਾ ਤਾਂ ਫਿਰ ਇਹ ਸਹਿਮਤੀ ਚਾਹੀਦੀ ਆ ਨਾ ਸਾਰਿਆਂ ਦੀ। ਉੱਥੇ ਤਾਂ ਡਾਂਗ ਦੇ ਜ਼ੋਰ ਇਕੱਠੇ ਰੱਖਿਆ ਜਾਂਦਾ, ਅਤੇ ਡਾਂਗ ਦੇ ਜ਼ੋਰ ਸੰਵਿਧਾਨ ਦੀ ਉਲੰਘਣਾ ਕਰਕੇ ਜੰਮੂ ਕਸ਼ਮੀਰ ਨੂੰ ਵਿੱਚ ਰਲਾ ਲਿਆ, ਡਾਂਗ ਦੇ ਜ਼ੋਰ ਉਹਨਾਂ ਨੇ ਕਾਨੂੰਨ ਪਾਸ ਕਰਾ ਲਿਆ, ਡਾਂਗ ਦੇ ਜ਼ੋਰ ਉਹਨਾਂ ਨੇ ਇਹੋ ਜਿਹੇ ਕਾਨੂੰਨ ਬਣਾਤੇ ਆ ਵੀ ਜਿੱਥੇ ਇੱਕ ਧਰਮ ਵਾਲਿਆਂ ਨੂੰ ਕਹਿ ਤਾ ਕਿ ਤੁਸੀਂ ਮਤਲਬ ਵੀ ਤੁਸੀਂ ਬਾਹਰੋਂ ਆ ਜਾਣਗੇ ਅਤੇ ਸਿਰਫ ਮੁਸਲਮਾਨ ਆ ਜਿਹੜੇ ਉਹਨਾਂ ਨੂੰ ਅਸੀਂ ਇੱਥੇ ਨਾਗਰਿਕਤਾ ਨਹੀਂ ਦੇ ਸਕਦੇ। ਅਤੇ ਅਸੀਂ ਵਾਰ ਵਾਰ ਗੱਲ ਕੀਤੀ ਆ, ਸ਼ਿਵਿੰਦਰ ਬੜੀ ਡਿਟੇਲ 'ਚ ਗੱਲ ਕਰਦਾ ਕਿ ਇਹ ਨਾਗਰਿਕਤਾ ਸਾਰਿਆਂ ਨੂੰ ਪ੍ਰੂਵ ਕਰਨੀ ਪੈਣੀ ਆ, ਜਿਨ੍ਹਾਂ ਕੋਲ ਤਾਂ ਜ਼ਮੀਨਾਂ ਜਾਇਦਾਦਾਂ ਹੈਗੀਆਂ ਉਹ ਤਾਂ ਮਾੜਾ ਮੋਟਾ ਕਹਿ ਦੇਣਗੇ ਮੇਰੇ ਦਾਦੇ ਪੜਦਾਦੇ ਦੇ ਨਾਂ ਜ਼ਮੀਨ ਸੀ। 80% ਜਿਹੜੇ ਲੋਕ ਨੇ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੈ ਹੀ ਨਹੀਂ, ਉਹ ਕਿਵੇਂ ਕਾਗਜ਼ਾਂ 'ਚ ਪ੍ਰੂਵ ਕਰਨਗੇ? ਅਤੇ ਮੈਂ ਕਿੰਨੇ ਵਾਰੀ ਇੱਥੇ ਐਗਜ਼ਾਮਪਲ ਦਿੱਤੀਆਂ ਵੀ ਈਵਨ ਸੁਪਰੀਮ ਕੋਰਟ ਨੇ ਕਹਿ ਤਾ ਆਦਿਵਾਸੀਆਂ ਨੂੰ ਵੀ ਤੁਸੀਂ ਆਪਣੀ ਜਿਹੜੇ ਜੰਗਲਾਂ 'ਚ ਝੁੱਗੀਆਂ ਪਾਈਆਂ ਹੋਈਆਂ, ਤੁਹਾਡੇ ਦਾਦੇ ਪੜਦਾਦੇ ਭਾਵੇਂ 10 ਪੀੜ੍ਹੀਆਂ ਤੋਂ ਇੱਥੇ ਰਹਿ ਰਹੇ, ਪਰ ਜ਼ਮੀਨ ਦੇ ਕਾਗਜ਼ਾਤ ਦਿਖਾਓ, ਅਸੀਂ ਤਾਂ ਫਿਰ ਤੁਹਾਨੂੰ ਕਬਜ਼ਾ ਦੇਣਾ, ਅਤੇ ਨਹੀਂ ਤਾਂ ਝੁੱਗੀਆਂ ਸਾੜ ਦਿੱਤੀਆਂ ਗਈਆਂ ਜੀ। ਸੁਪਰੀਮ ਕੋਰਟ ਨੇ ਨਹੀਂ ਉਹਨਾਂ ਦੀ ਸੁਣੀ, ਤਾਂ ਉਹ 'ਚ ਕਾਨੂੰਨ ਵੀ ਉਹੋ ਜਿਹਾ, ਕਾਨੂੰਨ ਨੂੰ ਲਾਗੂ ਕਰਨ ਵਾਲੇ ਵੀ ਉਹੋ ਜਿਹੇ ਆ, ਰਾਜ ਕਰਨ ਵਾਲੇ ਵੀ ਉਹੋ ਜਿਹੇ ਆ, ਅਤੇ ਕਹਿੰਦੇ ਜੀ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਅਤੇ ਸਾਡੇ ਜੇ ਮੇਅਰ ਉੱਥੇ ਗਏ ਨੇ ਭਾਈ, ਸਾਡੇ ਮੇਅਰ ਦੇ ਵਿੱਚ ਜੇ ਕੋਈ ਨੁਕਸ ਹੁੰਦੇ ਉਹਨਾਂ ਨੂੰ ਸਵਾਲ ਪੁੱਛਦੇ, ਪਰ ਜੇ ਇਹ ਕਹਿਣਾ ਉਹਨਾਂ ਦੇ ਨਾਲ ਇਸੇ ਕਰਕੇ ਨਫ਼ਰਤ ਫੈਲਾਈ ਜਾਂਦੀ ਆ ਵੀ ਮੇਅਰ ਪੈਟ੍ਰਿਕ ਬਰਾਊਨ ਨੇ ਇਹ ਕਹਿਤਾ ਵੀ ਇਹ ਕਾਨੂੰਨ ਆ ਜਿਹੜਾ ਉਹ ਪੱਖਪਾਤ ਕਰਦਾ ਮੁਸਲਮਾਨਾਂ ਨਾਲ, ਅਤੇ ਇਸ ਬਿਆਨ ਦੇ ਆਧਾਰ 'ਤੇ ਹੀ ਤੁਸੀਂ ਜੇ ਉਹਨਾਂ 'ਤੇ ਤਵਾ ਲਾਉਣਾ, ਅਤੇ ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ ਹੈ? ਫਿਰ ਤਾਂ ਤੁਸੀਂ ਬ੍ਰੈਂਪਟਨ ਨੂੰ ਧਰਮਾਂ ਦੇ ਨਾਂ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹੋ ਪੂਰੇ ਦੇ ਪੂਰੇ। ਜਦੋਂ ਅਸੀਂ ਤਵਾ ਲਾਉਂਦੇ ਸੀ, ਮੈਨੂੰ ਪਤਾ ਸਾਡੇ ਰੇਡੀਓ 'ਤੇ ਅਸੀਂ ਗੱਲਬਾਤ ਕੀਤੀ ਸੀਗੀ ਬਈ ਪੈਟ੍ਰਿਕ ਬਰਾਊਨ ਜੀ ਜਦੋਂ ਪਾਰਟੀ ਦੇ ਲੀਡਰ ਸੀ, ਉਹ ਯੋਗੀ ਜੀ ਨੂੰ ਸੱਦਾ ਦੇ ਕੇ ਆਏ ਸੀ ਵੀ ਇੱਥੇ ਆ ਕੇ ਵਪਾਰ ਸ਼ੁਰੂ ਕਰੋ। ਅਸੀਂ ਵੀ ਤਵਾ ਲਾਇਆ ਸੀ, ਪਰ ਉਹ ਦਲੀਲ ਦੇ ਆਧਾਰ ਦੇ ਉੱਤੇ ਲਾਇਆ ਸੀਗਾ, ਉਹ ਐਵੇਂ ਨਹੀਂ ਸੀ ਤਵਾ ਲਾਇਆ। ਇਸ ਕਰਕੇ ਜੇ ਕਿਸੇ ਨੇ ਤਵਾ ਲਾਉਣਾ, ਸਵਾਲ ਜਵਾਬ ਕਰਨੇ ਆ, ਤਾਂ ਉਹ ਫਿਰ ਉਹਦੇ 'ਚ ਸਪਿਰਿਟ ਹੋਣੀ ਚਾਹੀਦੀ ਹੈ ਜਰਨਲਿਸਟ ਦੀ। ਐਵੇਂ ਨਹੀਂ ਊਈ ਚੱਕ ਕੇ ਕਿਸੇ 'ਤੇ ਤਵਾ ਲਾ ਦਿਓ। ਪੈਟ੍ਰਿਕ ਬਰਾਊਨ ਆ ਜਿਹੜੇ ਉਹਨਾਂ ਦੀ ਕਾਉਂਸਲ 'ਚ 100 ਨੁਕਸ ਹੋਣਗੇ ਜਿਹੜੀ ਟੀਮ ਹੈ, ਪਰ ਆਹ ਬਿਆਨ ਉਹਨਾਂ ਦਾ ਬਿਲਕੁਲ ਠੀਕ ਸੀ, ਮੈਂ ਇਹਦੇ ਨਾਲ ਪੂਰਾ ਸਹਿਮਤ ਹਾਂ। ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਸਾਰਥਿਕ ਡਿਬੇਟ ਹੁੰਦੀ ਹੈ, ਜੇ ਕਿਸੇ ਨੂੰ ਕੋਈ ਇਤਰਾਜ਼ ਹੁੰਦਾ ਅਸੀਂ ਖੁੱਲ੍ਹਾ ਸਮਾਂ ਦਿੰਦੇ ਹਾਂ, ਜਿੰਨਾ ਮਰਜ਼ੀ ਆ ਕੇ ਤੁਸੀਂ ਸਾਡੇ ਰੇਡੀਓ 'ਤੇ। ਕਈ ਵਾਰ ਸਾਡੇ ਸਰੋਤੇ ਔਖੇ ਵੀ ਹੋ ਜਾਂਦੇ, ਕਹਿੰਦੇ ਜੀ ਇੱਕ ਬੰਦੇ ਨੂੰ ਜ਼ਿਆਦਾ ਟਾਈਮ ਦੇਤਾ, ਕਈ ਵਾਰੀ ਉਹ ਬੰਦੇ ਨੇ ਗੱਲ ਦੀ ਵਿਆਖਿਆ ਕਰਨੀ ਹੁੰਦੀ, ਇਸ ਕਰਕੇ ਅਸੀਂ ਖੁੱਲ੍ਹਾ ਟਾਈਮ ਦਿੰਦੇ ਹਾਂ। ਜੇ ਕਿਸੇ ਨੂੰ ਵੀ ਲੱਗਦਾ कि ये जिहड़े नागरिकता वाले कानून भारत दे विच पास किए गए ये ठीक ने जायज ने। मैं उन्होंने इनवाइट करदा भी रेडियो ते आओ टीवी ते आओ आओ आपां सैमीनार करिए एक जिहदे विच आपां अलग अलग विचारां वाले लोग आ जिहड़े इकट्ठे हो के आपां देखिए तां सही सिट्टा तां कढ़न दी कोशिश करिए। थां असीं बुक कर लांगे कोई गल नहीं, बहुते पैसे नहीं लगते, थोड़े ही लगते, जिन्ने क लगते साडे स्पोंसर आ जिहड़े उह बड़े दरिया दिल ने, जिन्ना मर्जी खर्चा आ जाए आओ तुसीं अपने विचार रखो, तुहानूं दसीए फिर उह किवें गलत ने, तुसीं ठीक ठहरायो वी किवें ठीक ने, किहड़े आधार दे उत्ते तुसीं उहनां नूं ठीक कहिंदे हो, ईवन किहड़े आधार दे विच तुसीं भारतीय हाकम जमात जिन्हें धक्के नाल देश ते कब्जा कीता होया किहड़े तरीके नाल तुसीं उहनां नूं डेमोक्रेटिक कंट्री कहिंदे हो। जे तुहाडे कोल विचार हैगे आ तां दसो, कोई धर्म के नाँ के उत्ते अफरा तफरी फैला के ते घट गिणती डरा के धमका के चार्ज्ड एटमोसफीयर दे विच वोटां पवा के फौज दे मुखिया वालों अपने हक च बयान दवा के जे कोई कहिंदा के असी डेमोक्रेसी चला रहे हैं तो डेमोक्रेसी नहीं ये डांगोक्रेसी हुंदी है, आने वाला समा जिहड़ा ਉਹਨਾਂ ਨੂੰ ਤਾਂ ਮਾਫ਼ ਨਹੀਂ ਕਰੂਗਾ, ਪਰ ਜਿਹੜੇ ਚੁੱਪ ਕਰਕੇ ਬੈਠੇ ਆ ਨਾ ਉਹਨਾਂ ਨੂੰ ਵੀ ਮਾਫ਼ ਨਹੀਂ ਕਰਦਾ ਹੁੰਦਾ ਸਮਾਂ। ਜਦੋਂ ਸੱਪ ਲੰਘ ਜੇ ਉਦੋਂ ਲੀਹ ਨੂੰ ਕੁੱਟੀ ਜਾਣਾ ਉਦੋਂ ਕੋਈ ਫਾਇਦਾ ਨਹੀਂ ਹੁੰਦਾ। ਅੱਜ ਦੁਨੀਆ ਭਰ ਦੇ ਵਿੱਚ ਹਰੇਕ ਥਾਂ ਦੇ ਉੱਤੇ ਵਿਰੋਧ ਹੋ ਰਿਹਾ, ਯੂਨੀਵਰਸਿਟੀਆਂ ਦੇ ਵਿੱਚ, ਕਾਲਜਸ ਦੇ ਵਿੱਚ ਨੌਜਵਾਨ ਆ ਜਿਹੜੇ ਉਹ ਵਿਰੋਧ ਕਰ ਰਹੇ ਨੇ ਕਿ ਐਡਾ ਖਤਰਨਾਕ ਕਾਨੂੰਨ ਪਾਸ ਕਰਤਾ। ਜਰਮਨੀ 'ਚ ਇਸੇ ਤਰ੍ਹਾਂ ਹੀ ਹੋਇਆ ਸੀ, ਪਰ ਸਾਡੇ ਇੱਥੇ ਜਿਹੜੇ ਲੋਕ ਨੇ ਆਪਣੇ ਆਪ ਨੂੰ ਜਰਨਲਿਸਟ ਕਹਾਉਣ ਵਾਲੇ ਨੇ, ਰੇਡੀਓ ਹੋਸਟ ਨੇ, ਇੰਡੀਆ ਦੇ ਵਿੱਚ ਟੀ ਵੀ ਰੇਡੀਓ ਚਲਾਉਣ ਵਾਲੇ ਨੇ, ਵਿਦੇਸ਼ਾਂ 'ਚ ਟੀ ਵੀ ਰੇਡੀਓ ਚਲਾਉਣ ਵਾਲੇ ਨੇ, ਉਹ ਗੁਣ ਹੀ ਗਾਈ ਜਾਂਦੇ ਨੇ। ਮੇਰਾ ਖਿਆਲ ਇੰਨੇ ਗੁਣ ਤਾਂ ਕਦੇ ਕਿਸੇ ਨੇ ਰੱਬ ਦੇ ਨਹੀਂ ਗਾਏ ਹੋਣੇ ਜਿੰਨੇ ਗੁਣ ਮੋਦੀ ਦੇ ਗਾਉਣ ਲੱਗੇ ਹੋਏ ਆ। ਬੀਜੇਪੀ ਸੱਤਾ ਦੇ ਵਿੱਚ ਆ ਗਈ, ਬੀਜੇਪੀ ਕਮਿਊਨਲ ਪਾਰਟੀ ਆ, RSS ਆ ਜਿਹੜੀ ਇਹ ਵੀ ਫਿਰਕੂ ਪਾਰਟੀ ਆ। ਬਹੁਤ ਲੋਕ ਇਹ ਸੋਚਦੇ ਆ ਇਗਨੋਰੈਂਸ ਦੇ ਵਿੱਚ, ਪਤਾ ਨਹੀਂ ਹਿੰਦੂ ਧਰਮ ਦਾ ਫਾਇਦਾ ਕਰ ਰਹੇ ਆ। ਹਿੰਦੂ ਧਰਮ ਦਾ ਜਿੰਨਾ ਸਤਿਆਨਾਸ਼ ਆਹ ਅਮਿਤ ਸ਼ਾਹ ਅਤੇ ਮੋਦੀ ਜੀ ਕਰ ਰਹੇ ਨੇ ਅਤੇ ਬੀਜੇਪੀ ਅਤੇ RSS ਕਰ ਰਹੇ ਆ, ਮੇਰਾ ਖਿਆਲ ਇੱਕ ਪੂਰੇ ਦੇ ਪੂਰੇ 10 ਸਦੀਆਂ ਦਾ ਜਿਹੜਾ ਸਫ਼ਰ ਹੁੰਦਾ ਹਿੰਦੂ ਧਰਮ ਦਾ ਸਤਿਆਨਾਸ਼ ਇੰਨਾ ਕਿਸੇ ਨੇ ਨਹੀਂ ਕੀਤਾ ਹੋਣਾ ਜਿੰਨਾ ਇਹ ਰਲ ਕੇ ਕਰ ਰਹੇ ਆ ਭਾਰਤ ਦੀ ਹਾਕਮ ਜਮਾਤ ਇਸ ਵੇਲੇ। ਅਤੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਿੱਥਾਂ ਪਾ ਰਹੇ ਆ ਲੋਕਾਂ ਦੇ ਦਿਮਾਗਾਂ ਦੇ ਵਿੱਚ, ਕਦੇ ਦਬਮੀ ਜਵਾਨ ਦੇ ਵਿੱਚ ਕਹਿ ਦਿੰਦੇ ਆ ਜੀ 84 ਨੂੰ ਸਿੱਖਾਂ ਨਾਲ ਜੋੜ ਦਿੰਦੇ ਆ, ਕਿੱਡੀ ਹੈਰਾਨੀ ਵਾਲੀ ਗੱਲ ਆ, ਸਿੱਖ ਤਾਂ ਕਤਲ ਹੋਏ ਉੱਥੇ। 84 ਨੂੰ ਵੀ ਇਹ ਬਜਾਏ ਇਹ ਕਹਿਣ ਕਿ ਉਹ ਸਰਕਾਰੀ ਦਹਿਸ਼ਤਵਾਦ ਦਾ ਨਮੂਨਾ, ਇਹ ਕਹਿਣਗੇ ਜੀ ਉਹ ਤਾਂ ਅੱਤਵਾਦੀ ਗੱਲਾਂ ਕਰਦੇ ਆ। ਆ ਇਹਨਾਂ ਨੂੰ ਇਹ ਨਹੀਂ ਪਤਾ ਵੀ 84 ਦੇ ਵਿੱਚ ਜਦੋਂ ਕਤਲੇਆਮ ਹੋਇਆ ਸਭ ਤੋਂ ਪਹਿਲਾਂ ਉਸ ਕਤਲੇਆਮ ਬਾਰੇ ਕੋਈ ਲਿਖਤ ਲਿਖਣ ਵਾਲਾ ਅਥੈਂਟਿਕ ਲਿਖਤ ਲਿਖਣ ਵਾਲਾ ਜਿਹੜਾ ਬੰਦਾ ਸੀ ਉਹ ਪ੍ਰੋਫੈਸਰ ਜਗਮੋਹਨ ਸਿੰਘ ਸੀ। ਪ੍ਰੋਫੈਸਰ ਜਗਮੋਹਨ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦਾ ਭਾਣਜਾ, ਉਹ ਬੜੇ ਓਪਨ ਮਾਇੰਡ ਬੰਦੇ ਨੇ, PIU ਦੇ ਵਿੱਚ ਪ੍ਰੋਫੈਸਰ ਰਹੇ ਨੇ, ਉਹਨਾਂ ਦਾ ਕਿਸੇ ਧਾਰਮਿਕ ਜਥੇਬੰਦੀ ਦੇ ਨਾਲ ਵਾਹ ਵਾਸਤਾ ਹੀ ਨਹੀਂ ਰਿਹਾ। ਪੀਪਲਸ ਯੂਨੀਅਨ ਫੋਰ ਸਿਵਲ ਲਿਬਰਟੀਜ਼ PUCL ਅਤੇ AFDR ਐਸੋਸੀਏਸ਼ਨ ਫੋਰ ਡੈਮੋਕਰੇਟਿਕ ਰਾਈਟਸ, ਦੋਨਾਂ ਧਿਰਾਂ ਨੇ ਇਹ ਰਲ ਕੇ ਜਿਹੜੀ ਪੁਸਤਕ ਆ, ਪਹਿਲਾਂ ਜੇ ਕਿਸੇ ਨੂੰ ਯਾਦ ਹੋਵੇ ਦੋਸ਼ੀ ਕੌਣ ਹਨ, ਇਹ ਪੁਸਤਕ ਕੱਢੀ ਸੀ। ਅਤੇ ਇਹਨਾਂ ਨੇ ਇਹ ਅਜੇ ਵੀ ਕੁਝ ਜਿਹੜੇ ਜਿਨ੍ਹਾਂ ਨੇ ਗੋਗਲਸ ਲਾਈਆਂ ਹੁੰਦੀਆਂ ਕੱਟੜਤਾ ਦੀਆਂ, ਹਿੰਦੂ ਕੱਟੜਪੰਥੀਆਂ ਨੇ, ਉਹਨਾਂ ਨੂੰ ਇਹ ਆ ਵੀ ਕੋਈ ਸਿੱਖ ਕਤਲੇਆਮ ਬਾਰੇ ਵੀ ਕਿਉਂ ਗੱਲ ਕਰਦਾ। ਉਹਨਾਂ ਨੂੰ ਇਹ ਆ ਵੀ ਸਿੱਖ ਕਤਲੇਆਮ ਬਾਰੇ ਪਤਾ ਨਹੀਂ ਇਕੱਲੇ ਸਿੱਖ ਹੀ ਗੱਲ ਕਰਦੇ ਨੇ ਜਾਂ ਖਾਲਿਸਤਾਨੀ ਗੱਲ ਕਰਦੇ ਨੇ। ਸਿੱਖ ਕਤਲੇਆਮ ਬਾਰੇ ਦੁਨੀਆਂ ਦਾ ਜਿਹੜਾ ਹਰੇਕ ਇਨਸਾਫ ਪਸੰਦ ਬੰਦਾ ਉਹਨੂੰ ਦੁੱਖ ਆ, ਇਕੱਲੇ ਸਿੱਖ ਕਤਲੇਆਮ ਦਾ ਹੀ ਨਹੀਂ, ਈਵਨ ਜਿੱਥੇ ਹਿੰਦੂਆਂ ਦਾ ਵੀ ਕਤਲੇਆਮ ਹੋਇਆ ਉਹਨੂੰ ਦੁੱਖ ਆ ਉਸ ਗੱਲ 'ਤੇ, ਜਿੱਥੇ ਕਿਤੇ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹਨੂੰ ਦੁੱਖ ਆ ਇਸ ਗੱਲ ਦੇ ਉੱਤੇ। ਪਤਾ ਨਹੀਂ ਇਹ ਕਿਹੜੇ ਤਰੀਕੇ ਨਾਲ ਸੋਚਦੇ ਨੇ, ਮੈਨੂੰ ਤਾਂ ਹੈਰਾਨੀ ਹੁੰਦੀ ਆ ਕਿ ਬ੍ਰੈਂਪਟਨ ਵਰਗੇ ਸ਼ਹਿਰ ਦੇ ਵਿੱਚ ਰਹਿੰਦੇ ਨੇ, ਪਰ ਸੋਚਣੀ ਇਹਨਾਂ ਦੀ ਉਹ ਹੀ ਆ ਜਿਹੜੀ ਸਾਵਰਕਰ ਦੀ ਸੋਚਣੀ ਸੀ, ਜਿਹੜੀ ਹਿੰਦੂ ਕੱਟੜਪੰਥੀਆਂ ਦੀ ਸੋਚਣੀ ਹੈ। ਇਹਨਾਂ ਦੇਸ਼ਾਂ ਦੇ ਵਿੱਚ ਆ ਗਏ ਹੋ, ਕੱਟੜਵਾਦ ਤਾਂ ਛੱਡ ਦਿਓ, ਪਰ ਠੀਕ ਹੈ ਜੀ। ਜਦੋਂ ਕਿਤੇ ਇੰਸ਼ੋਰੈਂਸ ਮੁੱਦਿਆਂ ਦੀ ਗੱਲ ਹੁੰਦੀ ਹੈ, ਜਦੋਂ ਕਿਤੇ ਬ੍ਰੈਂਪਟਨ ਦੀਆਂ ਸਹੂਲਤਾਂ ਦੀ ਗੱਲ ਹੁੰਦੀ ਹੈ, ਜਦੋਂ ਕਿਤੇ ਕੋਈ ਪ੍ਰੋਟੈਸਟ ਕਰਨਾ ਹੁੰਦਾ, ਕੋਈ ਸੈਮੀਨਾਰ ਕਰਨਾ ਹੁੰਦਾ, ਲੋਕਾਂ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ, ਉਦੋਂ ਬਿਲਕੁਲ ਦਿਸਦੇ ਨਹੀਂ ਕਿਤੇ, ਉਦੋਂ ਕਦੇ ਯੂਟਿਊਬ 'ਤੇ ਮੂਵੀਜ਼ ਨਹੀਂ ਪਾਉਂਦੇ, ਕਦੇ ਸੋਸ਼ਲ ਮੀਡੀਆ 'ਤੇ ਇੱਕ ਗੱਲ ਨਹੀਂ ਲਿਖਦੇ, ਪਰ ਜਦੋਂ ਕਿਤੇ ਪੈਟ੍ਰਿਕ ਬਰਾਊਨ ਵਰਗਾ ਕੋਈ ਕਿਤੇ ਨਾ ਕਿਤੇ ਉਹਦੇ ਮੂੰਹੋਂ ਕੋਈ ਸੱਚੀ ਗੱਲ ਨਿਕਲ ਜਾਏ ਤਾਂ ਉਦੋਂ ਇਹਨਾਂ ਨੂੰ ਗਸ਼ ਪੈ ਜਾਂਦੇ ਨੇ, ਫਿਰ ਇਹ ਨਫ਼ਰਤ ਫੈਲਾਉਂਦੇ ਨੇ। ਖੈਰ ਚੱਲੀ ਜਾਣੀਆਂ ਜੀ ਆਪਣੀਆਂ ਗੱਲਾਂ, ਸ਼ਿਵਿੰਦਰ ਨੂੰ ਵੀ ਪੰਜਾਬ ਤੋਂ ਲੈਂਦੇ ਹਾਂ ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-501-4385।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-848-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9005-55-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਸਪੋਂਸਰ ਕਰਦੇ ਨੇ ਜੀ। ਜੇ ਤੁਸੀਂ ਇੱਥੇ ਵਰਕ ਪਰਮਿਟ ਵਰਕ ਵੀਜ਼ੇ 'ਤੇ ਹੈਗੇ ਹੋ, ਤੁਹਾਡਾ PR ਦਾ ਕੇਸ ਲੱਗਣਾ, ਰੈ ਮਸ਼ੂਰਾ ਕਰਨਾ, ਅਤੇ ਉਹਨਾਂ ਨਾਲ ਤਾਲਮੇਲ ਕਰ ਲਿਓ ਜੀ। ਜੇ ਇੰਡੀਆ ਤੋਂ ਸੁਪਰ ਵੀਜ਼ਾ 'ਤੇ ਕਿਸੇ ਨੂੰ ਬੁਲਾਉਣਾ, ਤੁਸੀਂ ਫਾਰਮ ਵਗੈਰਾ ਭਰਨੇ ਨੇ, ਫਿਰ ਵੀ ਤਾਲਮੇਲ ਕਰ ਲਿਓ। ਕੋਈ ਪ੍ਰੋਬਲਮ ਆ ਰਹੀ ਆ ਤੁਹਾਡੀ ਅਤੇ ਕੋਈ ਪੁਆਇੰਟ ਸਿਸਟਮ 'ਤੇ ਕਿਸੇ ਨੇ ਆਉਣਾ ਇੱਧਰ ਨੂੰ ਅਪਲਾਈ ਕਰਨਾ, ਰੈ ਮਸ਼ੂਰਾ ਲੈਣਾ, ਫਿਰ ਵੀ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਦਿਓ। ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਆਏ ਹੋਏ ਹੋ, ਤੁਹਾਡੇ ਕੋਲ ਐਕਸਪੀਰੀਅੰਸ ਆ, ਤੁਸੀਂ ਕਿਸੇ ਕੰਮ 'ਚ ਮੁਹਾਰਤ ਰੱਖਦੇ ਹੋ, ਫੋਰ ਐਗਜ਼ਾਮਪਲ ਤੁਸੀਂ AZ ਡਰਾਈਵਰ ਹੀ ਹੋ, ਤੁਹਾਨੂੰ ਪਤਾ ਇੱਥੇ ਇੰਪਲੋਇਰ ਆ ਜਿਹੜੇ ਬਾਹਰੋਂ ਬੁਲਾਉਂਦੇ ਨੇ ਕੰਮ ਕਰਨ ਵਾਲੇ ਬੰਦੇ ਜਿਹੜੇ ਖਾਸ ਕੰਮ ਦੇ ਵਿੱਚ ਖਾਸ ਮੁਹਾਰਤ ਰੱਖਦੇ ਹੋਣ, ਇੱਥੇ ਘੱਟ ਮਿਲਦੇ ਨੇ, ਅਤੇ ਜੇ ਤੁਸੀਂ ਆਏ ਹੋਏ ਉਹਨਾਂ ਨੂੰ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ, ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ। ਅਜੇ ਸਾਰੇ ਕੇਸਾਂ ਲਈ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, 647-647-3000 ਇਹਨਾਂ ਦਾ ਨੰਬਰ ਹੈਗਾ ਜੀ। ਅਤੇ ਸਾਡੇ ਨਾਲ ਇੱਕ ਕਾਲਰ ਨੇ ਜੀ, ਉਹਨਾਂ ਦੀ ਗੱਲਬਾਤ ਸੁਣ ਲਈ ਆਪਾਂ, ਅਤੇ ਫਿਰ ਆਪਾਂ ਕਿੰਨੀ ਧਾਲੀਵਾਲ ਜੀ ਵੀ ਆ ਗਿਆ ਅਤੇ ਸ਼ਿਵਿੰਦਰ ਵੀ ਪੰਜਾਬ ਤੋਂ, ਉਹਨਾਂ ਨੂੰ ਆਪਾਂ ਲਾਈਨ 'ਤੇ ਲੈਂਦੇ ਹਾਂ ਜੀ। ਨਿੱਘਾ ਸਵਾਗਤ ਜੀ ਤੁਹਾਡਾ।
ਥੈਂਕ ਯੂ ਸਰ ਜੀ। ਸਰ ਜੀ ਅਸੀਂ ਸੁਬਹ 7:30 ਲਾ ਲਈ ਦਾ ਸਾਰਾ ਦਿਨ ਤਕਰੀਬਨ, ਜੇ ਤੱਕ ਜਾਬ ਰਹਿੰਦੀ ਸੁਣਦੇ ਰਵੀ ਦਾ।
ਵਾਹ ਜੀ ਵਾਹ
ਜੀ। ਹਰ ਉਹ ਤੁਹਾਨੂੰ ਸੋਚਦਾ ਕਾਲ ਨੀ ਕਦੇ ਕਰੀਦਾ, ਕਦੇ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਈਦਾ, ਕਦੇ ਤੁਹਾਡੇ ਵੱਲ ਪੰਜਾਬੀ ਸਹਿਮਤ ਵਾਲਾ ਵੀ ਲਫ਼ਜ਼ ਤੁਹਾਡੇ ਤੋਂ ਸੀਗਾ, ਲੇਕਿਨ ਮੈਂ ਲੈਂਦੇ ਪੰਜਾਬ ਨੂੰ ਮੇਰਾ ਤਾਲੁਕ ਹੈ। ਸਰ ਜੀ ਤੁਸੀਂ ਐਂ ਕਰੋ ਨਾ ਕਿ 770 ਜਿਹੜੇ ਹੋਸਟ ਨੇ ਸਾਰੇ ਇਕੱਠੇ ਰਲ ਕੇ CA ਦੇ ਅੱਗੇ ਪਿੱਛੇ ਜਿਹੜੇ NRC ਦੇ ਇੱਕ ਡਿਬੇਟ ਕਰ ਲਓ, ਕਿਉਂਕਿ ਦੂਸਰਿਆਂ ਬੰਦੇ ਉਹ ਵੀ ਸਾਡੇ ਕੋਲ ਕੁਐਸਚਨ ਕਰਦੇ, ਸਾਡੇ ਕੋਲ ਇਤਨੀ ਨੌਲੇਜ ਹੁੰਦੀ ਕੋਈ, ਅਸੀਂ ਤੁਹਾਡੇ ਕੋਲ ਲੈ ਕੇ ਅੱਗੇ ਤੁਹਾਨੂੰ ਕੁਐਸਚਨ ਕਰਨਾ, ਤੁਹਾਡੇ ਕੋਲ ਕੁਐਸਚਨ ਸੁਣ ਕੇ ਅਗਲੇ ਕਿਤੇ ਹੋਰ ਐਂਕਰ ਪਰਸਨ ਅੱਗੇ ਗੱਲ ਕਰ ਸਕਾਂਗੇ। ਜੇ ਤੁਸੀਂ ਸਾਰੇ ਜਾਂ ਜਗਵੀਰ ਜੀ ਤੁਸੀਂ ਜਾਂ ਚੀਨਾ ਸਾਹਿਬ ਜਾਂ ਰਾਣਾ ਸਾਹਿਬ ਸਾਰੇ ਇਕੱਠੇ ਹੋ ਗਏ 8 ਵਜੇ ਇੱਕ ਪ੍ਰੋਗਰਾਮ ਰੱਖ ਲਓ, ਕਿਤੇ ਬੰਦਾ ਸੁਣ ਲੈ ਮਜ਼ਾ, ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਲੈਣੀ ਸਾਰਿਆਂ ਨੇ ਸਵਾਲ ਜਵਾਬ ਸਾਨੂੰ ਪਤਾ ਲੱਗ ਜਾਏਗਾ। ਬਾਕੀ ਤੁਹਾਡਾ ਟੌਪਿਕ ਤਾਂ ਬਹੁਤ ਅੱਛਾ ਸਰ, ਆਪ ਕੇ ਸੁਣ ਲੈਂਦੇ ਹਾਂ।
ਧੰਨਵਾਦ ਜੀ। ਦੇਖੋ ਸੈਮੀਨਾਰ ਤੇ ਕੋਈ ਬੰਦਾ ਕਿਸੇ ਨੂੰ ਇਨਵਾਈਟ ਕਰ ਸਕਦਾ ਹੁੰਦਾ, ਕੋਈ ਆਵੇ ਜਾਂ ਨਾ ਆਵੇ, ਜਿਹੜੇ ਐਸੋਸੀਏਸ਼ਨਾਂ ਵਾਲੇ ਨੇ, ਅਸੀਂ ਤਾਂ ਸਧਾਰਨ ਮੈਂਬਰ ਹਾਂ ਜੀ ਉਹਨਾਂ ਦੇ, ਜਦੋਂ ਉਹਨਾਂ ਨੂੰ ਰਾਇ ਦੇਈ ਦੀ ਆ ਉਹ ਕਹਿੰਦੇ ਤੁਸੀਂ ਆਪੋ ਆਪਣੇ ਰੇਡੀਓ ਟੀ ਵੀ ਚਲਾਈ ਜਾਓ, ਤੁਸੀਂ ਕਾਹਨੂੰ ਚੱਕਰਾਂ 'ਚ ਪੈਂਦੇ ਹੋ, ਹੈ ਨਾ। ਇਸ ਕਰਕੇ ਮੈਨੂੰ ਪਤਾ ਹੈ ਤਾਂ ਅਸੀਂ ਸੈਮੀਨਾਰ ਕਰਦੇ ਰਹਿੰਦੇ ਹਾਂ ਜੀ, ਅਸੀਂ ਅਲੱਗ ਅਲੱਗ ਇਸ਼ੂਜ਼ ਦੇ ਉੱਤੇ। ਜਦੋਂ ਭਾਰਤ ਦੇ ਵਿੱਚ ਪੱਤਰਕਾਰ ਸੀ ਗੌਰੀ ਲੰਕੇਸ਼, ਉਹਦਾ ਕਤਲ ਕੀਤਾ ਸੀ, ਹਿੰਦੂ ਕੱਟੜਵਾਦੀਆਂ ਨੇ ਕਤਲ ਕੀਤਾ ਸੀ ਉਹਦਾ, ਪਹਿਲਾਂ ਉਸ ਤੋਂ ਇੱਕ ਡਾਕਟਰ ਸੀ ਨਰਿੰਦਰ ਦਬੋਲਕਰ, ਉਹਨਾਂ ਦਾ ਕਤਲ ਕੀਤਾ, ਉਹ ਤਰਕਸ਼ੀਲ ਸੀ ਜੀ, ਵਹਿਮਾਂ ਭਰਮਾਂ ਖਿਲਾਫ ਲੜਦੇ ਸੀ। ਇੱਕ ਸੋਸ਼ਲਿਸਟ ਆਗੂ ਸੀ ਪੰਸਾਰੇ, ਉਹਨਾਂ ਦਾ ਕਤਲ ਕੀਤਾ ਸੀ, ਹਾਲਾਂਕਿ ਇਹ ਸਾਰੇ ਦੇ ਸਾਰੇ ਹਿੰਦੂ ਫੈਮਿਲੀਜ਼ ਵਿੱਚੋਂ ਸੀ, ਪਰ ਕੱਟੜ ਹਿੰਦੂ ਕਤਲ ਹਿੰਦੂ ਕੱਟੜਵਾਦੀਆਂ ਨੇ ਕੀਤੇ, ਅਤੇ ਉਹ ਬੰਦੇ ਆ ਜਿਹੜੇ ਤਕਰੀਬਨ ਉਹਨਾਂ ਦਾ ਪਤਾ ਵੀ ਲੱਗ ਚੁੱਕਿਆ। ਹੁਣ ਗੌਰੀ ਲੰਕੇਸ਼ ਪੱਤਰਕਾਰ ਸੀ, ਗੌਰੀ ਲੰਕੇਸ਼ ਪੱਤਰਕਾਰ ਸੀ, ਅਤੇ ਮੇਰਾ ਖਿਆਲ ਉੱਥੇ ਜਿਹੜੇ ਪੱਤਰਕਾਰ ਆਏ ਸਾਡੇ ਸੈਮੀਨਾਰ 'ਤੇ, ਅਤੇ ਮਗਰੋਂ ਸਗੋਂ ਦੂਜਿਆਂ ਨੇ ਉਹਨਾਂ 'ਤੇ ਤਵਾ ਹੀ ਲਾਇਆ, ਮਤਲਬ ਇਸ ਤਰ੍ਹਾਂ। ਮੈਨੂੰ ਨਹੀਂ ਲੱਗਦਾ ਕਿ ਸਾਰੇ ਅਲੱਗ ਅਲੱਗ ਸਮਝ ਵਾਲੇ ਲੋਕ ਉੱਥੇ ਆਉਂਦੇ ਹੋਣਗੇ, ਪਰ ਲੋਕਾਂ ਨੂੰ ਆਉਣਾ ਚਾਹੀਦਾ ਜੀ। ਮੈਂ ਤਾਂ ਇੱਕ ਸੱਦਾ ਦਿੱਤਾ ਵੀ ਜੇ ਕਰਨਾ ਚਾਹੁੰਦੇ ਤਾਂ ਅਸੀਂ ਕਰ ਸਕਦੇ ਹਾਂ ਜੀ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅਲੱਗ ਅਲੱਗ ਮਸਲਿਆਂ 'ਤੇ ਅਸੀਂ ਸੈਮੀਨਾਰ ਕਰਦੇ ਰਹਿੰਦੇ ਹਾਂ, ਵਹਿਮਾਂ ਭਰਮਾਂ 'ਤੇ ਕਰਦੇ ਹਾਂ। ਜਦੋਂ ਸਰਕਾਰ ਦੀ ਕਿਸੇ ਦੀ ਪੋਲਿਸੀ ਗਲਤ ਹੋਵੇ ਉਦੋਂ ਅਸੀਂ ਇੰਡੀਆ ਤੋਂ ਵੀ ਬਾਹਰਲੇ ਦੇਸ਼ਾਂ 'ਚੋਂ ਵਿਦਵਾਨ ਬੁਲਾ ਕੇ ਅਸੀਂ ਸੈਮੀਨਾਰ ਕਰਦੇ ਹਾਂ। ਹਿਊਮਨਿਸਟ ਆਰਗੇਨਾਈਜੇਸ਼ਨਸ ਨੇ ਜਿੱਥੇ ਮਾਨਵਤਾ ਦਾ ਘਾਣ ਹੁੰਦਾ ਉੱਥੇ ਵੀ ਸੈਮੀਨਾਰ ਕਰਦੇ ਰਹਿੰਦੇ ਹਾਂ, ਇਕੱਲੇ ਆਪਣੀ ਕਮਿਊਨਿਟੀ ਦੇ ਨਹੀਂ, ਮੇਨ ਸਟ੍ਰੀਮ ਕਮਿਊਨਿਟੀ ਦੇ ਸੈਮੀਨਾਰ 'ਤੇ ਅਸੀਂ ਜਾਂਦੇ ਹਾਂ। ਸਾਡੇ ਮੈਂ ਵੇਖਿਆ ਇੱਥੇ ਰੇਡੀਓ ਟੀ ਵੀ ਕਰਨ ਵਾਲੇ ਆ ਰੇਡੀਓ 'ਤੇ ਆਪਦਾ ਮਾਈਕ ਦੇ ਸਾਹਮਣੇ ਬੋਲ ਕੇ, ਕਦੇ ਕਿਸੇ ਲੋਕਾਂ ਦਾ ਇਕੱਠ ਹੋਵੇ ਜਿੱਥੇ ਲੋਕ ਆਪਣੇ ਰਾਈਟਸ ਲਈ ਲੜ ਰਹੇ ਹੋਣ, ਕਦੇ ਨਹੀਂ ਜਾਂਦੇ ਜੀ। ਹਾਂ, ਮਾਈਕ ਵਗੈਰਾ 'ਤੇ ਬੈਠਣਾ ਹੋਵੇ, ਕਿਸੇ ਦੀ ਇੰਟਰਵਿਊ ਲੈਣੀ ਹੋਵੇ ਲੀਡਰ ਦੀ, ਉੱਥੇ ਜ਼ਰੂਰ ਜਾਂਦੇ ਨੇ, ਜਾਂ ਜਿੱਥੇ ਸਪੋਂਸਰ ਬੁਲਾਉਂਦੇ ਨੇ ਜਿੱਥੋਂ ਝਾਕ ਆ ਉਹਨਾਂ ਨੂੰ ਕਿ ਸਾਨੂੰ ਐਡ ਮਿਲ ਜੂ, ਲੀਡਰ ਨਾਲ ਗੱਲ ਕਰਨੀ ਆ, ਲੀਡਰ ਦੀ ਵੀ ਅਲਟੀਮੇਟਲੀ ਉਹਨਾਂ ਨੂੰ ਕੋਈ ਨਾ ਕੋਈ ਝਾਕ ਹੁੰਦੀ ਹੈ, ਪੰਜਾਬੀ ਜਿਹਨੂੰ ਕੁੱਤੇ ਝਾਕ ਕਹਿ ਦਈਏ, ਉਸ ਝਾਕ ਦੇ ਵਿੱਚ ਉਹ ਇੰਟਰਵਿਊਜ਼ ਕਰਨ ਜਾਂਦੇ ਨੇ। ਪਰ ਮੈਂ ਨਹੀਂ ਦੇਖਿਆ ਕਿਤੇ ਟੋਰੋਂਟੋ ਦੇ ਲੋਕ, ਕੈਨੇਡਾ ਦੇ ਲੋਕ ਜਿੱਥੇ ਇਕੱਠੇ ਹੋਣ, ਜਿੱਥੇ G7 ਕੰਟਰੀਜ਼ ਦਾ ਇੱਥੇ ਟੋਰੋਂਟੋ 'ਚ ਵਿਰੋਧ ਹੋਇਆ ਸੀ, ਉੱਥੇ ਜਾਂਦੇ ਹੋਣ। ਕਿਸੇ ਦੇਸ਼ ਦੇ ਗਲਤ ਨੀਤੀਆਂ ਦੇ ਖਿਲਾਫ ਕੋਈ ਪ੍ਰੋਟੈਸਟ ਹੋ ਰਿਹਾ ਹੋਵੇ ਉੱਥੇ ਜਾਂਦੇ ਹੋਣ। ਰੇਡੀਓ ਟੀ ਵੀ ਵਾਲੇ ਬਹੁਤ ਘੱਟ ਜਾਂਦੇ ਨੇ ਜੀ, ਇਹਨਾਂ ਨੂੰ ਮਤਲਬ ਆਪਣਾ ਐਡ ਬੋਲ ਕੇ ਅਤੇ ਆਲੂ ਗੋਭੀਆਂ ਵੇਚ ਕੇ ਸਵਾਦ ਆਉਂਦਾ, ਨਥਿੰਗ ਰੋਂਗ ਇਨ ਦੈਟ, ਕਿਉਂਕਿ ਇਹ ਪ੍ਰੋਫੈਸ਼ਨ ਆ। ਪਰ ਕਿਤੇ ਨਾ ਕਿਤੇ ਤਾਂ ਉਹ ਕਿਸੇ ਗੱਲ ਦੀ ਡੂੰਘਿਆਈ 'ਚ ਚਲੇ ਜਾਣ। ਮੈਂ ਤਾਂ ਅੱਜ ਚੁਣੌਤੀ ਦੇ ਕੇ ਗਿਆ ਜੀ ਮੀਡੀਆ ਵਾਲਿਆਂ ਨੂੰ ਵੀ ਜੇ ਤੁਸੀਂ ਉਸ ਮਸਲੇ ਦੇ ਉੱਤੇ ਸੈਮੀਨਾਰ ਕਰਨਾ ਤਾਂ ਅਸੀਂ ਹਾਜ਼ਰ ਹਾਂ ਜੀ, ਅਤੇ ਅਸੀਂ ਤਾਂ ਵੈਸੇ ਕਰਨਾ ਕਰ ਹੀ ਲੈਣਾ, ਪਰ ਤੁਸੀਂ ਕਿੰਨਾ ਹੰਗਾਰਾ ਦੇ ਸਕਦੇ ਹਾਂ ਆਪੋ ਆਪਣੇ ਟੀ ਵੀ ਰੇਡੀਓ ਪ੍ਰੋਗਰਾਮ 'ਤੇ, ਦੱਸ ਜਾਂ ਸਰੋਤਿਆਂ ਨੇ ਆਪ ਹੀ ਪੁੱਛ ਲੈਣਾ। ਰੀਅਲੀ ਜੇ ਚਾਹੁੰਦੇ ਹੋ ਤੁਸੀਂ ਕਿ ਵਿਦਵਾਨ ਬੰਦੇ ਆ ਕੇ ਬੋਲਣ, ਆਪਾਂ ਵਿਦਵਾਨਾਂ ਨੂੰ ਬੁਲਾ ਵੀ ਲਵਾਂਗੇ, ਅਸੀਂ ਉੱਥੇ ਨਾਂ ਵੀ ਬੋਲਾਂਗੇ, ਤੁਸੀਂ ਵਿਦਵਾਨਾਂ ਦੀ ਰਾਏ ਸੁਣ ਲਿਓ, ਅਲੱਗ ਅਲੱਗ ਕਮਿਊਨਿਟੀਜ਼ ਬਾਹਰਲੀਆਂ ਕਮਿਊਨਿਟੀਜ਼ ਉਹਨਾਂ ਦੀ ਰਾਏ ਪੁੱਛਿਓ ਵੀ ਐਂ ਕਿਤੇ ਹੋਇਆ। ਇਹਨੂੰ ਅਸੀਂ ਪੱਖਪਾਤ ਨਹੀਂ ਕਹਾਂਗੇ ਜਦੋਂ ਤੁਸੀਂ ਇੱਕ ਧਰਮ ਵਾਲਿਆਂ ਨੂੰ ਬਾਹਰ ਕੱਢ ਦਿੰਦੇ ਹੋ, ਅਤੇ ਤੁਸੀਂ ਜਿਹਦੇ ਵੱਡੇ ਵਡੇਰੇ ਦਾਦੇ ਪੜਦਾਦੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਹੋ, ਤੁਸੀਂ ਉਹਨਾਂ ਨੂੰ ਕਹੋ ਵੀ ਆਪਣੇ ਵੱਡੇ ਵਡੇਰੇ ਤੁਹਾਡੇ ਇੱਥੇ ਰਹਿੰਦੇ ਸੀ, ਉਹਦਾ ਪਰੂਫ ਦਿਓ। ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ, ਵੈਸੇ ਕੈਨੀ ਧਾਲੀਵਾਲ ਜੀ ਬੈਠੇ ਨਾ ਤਾਂ ਸਮਾਂ ਬਰਬਾਦ ਹੋ ਰਿਹਾ। ਇਹ ਚੁਟਕਲਾ ਨਾ ਦੂਰਦਰਸ਼ਨ ਤੋਂ ਸ਼ਾਇਦ ਇੱਕ ਵਾਰੀ ਇਹ ਨਾਟਕ ਦੇ ਰੂਪ ਦੇ ਵਿੱਚ ਛੋਟੇ ਜਿਹੇ 'ਚ ਪੇਸ਼ ਕੀਤਾ ਸੀ। ਫੌਜੀਆਂ ਨੂੰ ਪੈਨਸ਼ਨ ਦਾ ਬੜਾ ਚਾਅ ਹੁੰਦਾ, ਸਾਰਿਆਂ ਨੂੰ ਹੀ ਹੁੰਦਾ ਵੈਸੇ, ਬਾਕੀ ਮੁਲਾਜ਼ਮਾਂ ਨੂੰ ਵੀ ਹੁੰਦਾ। ਫੌਜੀਆਂ ਦੇ ਕਾਨੂੰਨ ਥੋੜ੍ਹੇ ਜਿਹੇ ਮਤਲਬ ਉਹ ਆਪਣੇ ਭਾਵੇਂ ਬੰਦਾ ਰਿਟਾਇਰ ਹੋ ਜਾਵੇ, ਆਪਣੇ ਰਿਟਾਇਰ ਹੋਏ ਬੰਦੇ ਨਾਲ ਧੱਕਾ ਨਹੀਂ ਹੋਣ ਦਿੰਦੇ, ਪਰ ਸਾਡੇ ਜਿਹੜੇ ਆਮ ਮੁਲਾਜ਼ਮ ਰਿਟਾਇਰ ਹੋ ਜਾਣ ਨਾ, ਬਾਅਦ 'ਚ ਪੈਨਸ਼ਨਾਂ ਖਾਤਰ ਬੜੇ ਧੱਕੇ ਖਾਣੇ ਪੈਂਦੇ ਆ। ਇੱਕ ਇਹਨਾਂ ਦਾ ਕਾਨੂੰਨ ਆ ਵੀ ਜੇ ਤੁਹਾਡੀਆਂ 2-3 ਪੈਨਸ਼ਨਾਂ ਤੁਸੀਂ ਨਹੀਂ ਲੈਂਦੇ, ਤੁਸੀਂ ਬਾਹਰ ਗਏ ਹੋਏ ਹੋ, ਮਿਸ ਹੋ ਜਾਣ ਤੁਹਾਡੀਆਂ, ਫਿਰ ਇਹ ਤੁਹਾਡੇ ਜਿਉਂਦੇ ਹੋਣ ਦਾ ਸਬੂਤ ਮੰਗਦੇ ਨੇ, ਇਹ ਪੰਜਾਬ ਇੰਡੀਆ ਦੀ ਗੱਲ ਆ। ਅਤੇ ਕਹਿੰਦੇ ਕੋਈ ਬੰਦਾ ਬਾਹਰ ਚਲਿਆ ਗਿਆ, ਉਹਨੇ 4-5 ਵਾਰ ਦੀ ਮਹੀਨਿਆਂ ਦੀ ਪੈਨਸ਼ਨ ਨਹੀਂ ਸੀ ਲਈ, ਅਤੇ ਉਹ ਬਾਹਰ ਚਲਿਆ ਗਿਆ, ਮਗਰੋਂ ਉਹਨੂੰ ਉਹ ਕਹਿੰਦਾ ਜੀ ਮੈਂ ਤਾਂ 4 ਮਹੀਨਿਆਂ ਦੀ ਪੈਨਸ਼ਨ ਨਹੀਂ ਲਈ ਗਈ, ਹੁਣ ਤਾਂ ਡਾਇਰੈਕਟ ਖਾਤੇ 'ਚ ਜਮ੍ਹਾਂ ਹੋ ਜਾਂਦੀ ਹੈ ਨਾ, ਹੁਣ ਤਾਂ ਚਲੋ ਮਸਲਾ ਹੀ ਹੋਰ ਆ। ਅਤੇ ਉਹ ਕਹਿੰਦਾ ਵੀ ਤੂੰ ਆਪਦਾ ਕੋਈ ਨਹੀਂ ਪੈਨਸ਼ਨ ਤੈਨੂੰ ਦੇ ਦਿਆਂਗੇ, ਤੂੰ ਆਪਦਾ ਜਿਉਂਦੇ ਹੋਣ ਦਾ ਸਬੂਤ ਲੈ ਕੇ ਆ। ਉਹ ਕਹਿੰਦਾ ਲੈ ਕਿੱਡੀ ਗੱਲ ਆ ਉਹ ਜੀ ਉੱਥੇ ਡੀਸੀ ਦੇ ਦਫ਼ਤਰ ਗਿਆ ਉੱਥੇ ਆਈ ਡੀ ਦਿਖਾਈਆਂ ਵੀ ਮੈਂ ਆਹ ਬੰਦਾ ਅਤੇ ਮੈਂ ਜਿਉਂਦਾ ਅਤੇ ਮੈਨੂੰ ਪਰੂਫ ਚਾਹੀਦਾ ਵੀ ਮੈਂ ਜਿਉਂਦਾ ਮੈਂ ਆਪਣੇ ਉੱਥੇ ਕਲਰਕ ਦੇ ਵਿੱਚ ਦੇ ਦੇਣਾ ਡਿਪਾਰਟਮੈਂਟ 'ਚ ਉਹਨੇ ਬਣਾ ਕੇ ਦਿੱਤਾ ਵੀ ਫਲਾਣਾ ਸਿੰਘ ਫਲਾਣਾ ਅਤੇ ਫਲਾਣਾ ਪਿੰਡ ਰਹਿੰਦਾ ਫਲਾਣੇ ਪਿੰਡ ਰਹਿੰਦਾ ਅਤੇ ਆਹ ਮੁਲਾਜ਼ਮ ਸੀ ਜਿਉਂਦਾ ਇਹ ਉਹਨੂੰ ਜੀ ਇੱਕ ਮਹੀਨੇ ਦੀ ਪੈਨਸ਼ਨ ਰਿਲੀਜ਼ ਕਰਤੀ ਉਹ ਕਹਿੰਦਾ ਕਹਿੰਦਾ ਯਾਰ ਮੈਂ ਤੁਹਾਡੇ ਸਾਹਮਣੇ ਜਿਉਂਦਾ ਖੜਾ ਮੇਰੀ ਚਾਰ ਮਹੀਨੇ ਦੀ ਪੈਨਸ਼ਨ ਚਾਹੀਦੀ ਹੈ ਮੈਨੂੰ ਕਹਿੰਦਾ ਇਹ ਤਾਂ ਤੂੰ ਹੁਣ ਪਰੂਫ ਦਿੱਤਾ ਨਾ ਵੀ ਤੂੰ ਜਿਉਂਦਾ ਇੱਕ ਮਹੀਨੇ ਦੀ ਤੈਨੂੰ ਪੈਨਸ਼ਨ ਮਿਲ ਗਈ ਹੁਣ ਤੂੰ ਇਹ ਪਰੂਫ ਲੈ ਕੇ ਆ ਵੀ ਚਾਰ ਮਹੀਨੇ ਪਹਿਲਾਂ ਜਿਉਂਦਾ ਸੀਗਾ ਅਤੇ ਫਿਰ ਤੈਨੂੰ ਉਹ ਦੇ ਦਾਂਗੇ ਪਰੂਫ ਉਹ ਅਸੀਂ ਤੈਨੂੰ ਪੈਨਸ਼ਨ ਦੇ ਦਾਂਗੇ ਭਾਰਤ ਦੀ ਸਰਕਾਰ ਐਡੀ ਨਿਕੰਮੀ ਆ ਦੱਸੋ ਉਹਨਾਂ ਦੀ ਜ਼ਮੀਨ ਜਾਇਦਾਦ ਜਿਹੜੀ ਤਾਂ ਉਹਨਾਂ ਨੇ ਜਿਹੜੀ ਤਾਂ ਉਹਨਾਂ ਨੇ ਝੁੱਗੀ ਝੋਂਪੜੀ ਪਾਈ ਹੋਈ ਆ ਜਿੱਥੇ ਰਹਿ ਰਹੇ ਨੇ ਸਦੀਆਂ ਤੋਂ ਵੱਡੇ ਵਡੇਰੇ ਜਿੱਥੇ ਉੱਥੇ ਹੀ ਸੀ 23 ਕਰੋੜ ਮੁਸਲਮਾਨ ਜਿਨ੍ਹਾਂ ਨੇ ਭਾਰਤ ਦਾ ਪੱਖ ਕੀਤਾ ਭਾਰਤ ਦੇ ਵਿੱਚ ਰਹੇ ਉਹ ਕਹਿੰਦੇ ਵੀ ਇੱਥੇ ਸਾਡੇ ਵੱਡੇ ਵਡੇਰੇ ਰਹੇ ਮਿੱਟੀ 'ਚ ਅਸੀਂ ਜਵਾਨ ਹੋਏ ਹਾਂ ਉਹ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਸੀ ਉੱਜੜ ਕੇ ਚਲੇ ਗਏ ਸੀ ਇੱਥੇ ਹੀ ਰਹਿਣਾ ਉਹਨਾਂ ਤੋਂ ਸਬੂਤ ਮੰਗਦੇ ਨੇ ਪਹਿਲਾਂ ਉਹਨਾਂ ਤੋਂ ਵੋਟਾਂ ਪਾਉਂਦੇ ਨੇ ਉਹਨਾਂ ਦੀਆਂ ਵੋਟਾਂ ਚੰਗੀਆਂ ਲੱਗਦੀਆਂ ਭਾਵੇਂ ਕਿਸੇ ਵੀ ਪਾਰਟੀ ਨੂੰ ਜਾਣ ਅੱਛਾ ਸ਼ਿਵਿੰਦਰ ਬਾਰ ਬਾਰ ਗੱਲ ਕਰਕੇ ਜਾਂਦੇ ਆ ਗੱਲ ਕਦੀ ਮੁਸਲਮਾਨਾਂ 'ਤੇ ਨਹੀਂ ਖੜਨੀ ਗੱਲ ਸਿੱਖਾਂ 'ਤੇ ਹਿੰਦੂਆਂ 'ਤੇ ਅੱਛਾ ਮੈਂ ਹੁਣ ਇੱਕ ਮੈਂ ਇੱਕ ਤੁਹਾਨੂੰ ਸਵਾਲ ਪੁੱਛਦਾ ਜਿਹੜਾ ਕਾਨੂੰਨ ਇਹਨਾਂ ਨੇ ਪਾਸ ਕੀਤਾ ਇੰਡੀਆ ਦੇ ਵਿੱਚ 25-30% ਲੋਕ ਨੇ ਜਿਹੜੇ ਨੋਨ ਰਿਲੀਜੀਅਸ ਨੇ ਕਾਗਜ਼ਾਂ 'ਚ ਭਾਵੇਂ ਨਹੀਂ ਲਿਖਾਉਂਦੇ ਨਾਸਤਿਕ ਨੇ ਉਹ ਉਹਨਾਂ ਲਈ ਕਿਹੜਾ ਦੇਸ਼ ਆ ਭਾਈ ਉੱਥੇ ਲਿਖਤਾ ਵੀ ਪਾਰਸੀ ਬਣ ਪਾਰਸੀ ਆ ਜਿਹੜੇ ਬਾਹਰੋਂ ਆਏ ਹਿੰਦੂ ਆਏ ਬੋਧੀ ਆਏ ਜੈਨੀ ਆਏ ਅਤੇ ਜਿਹਦਾ ਭਾਈ ਕੋਈ ਧਰਮ ਹੈ ਨਹੀਂ ਗਾ ਉਹਨੂੰ ਤੁਸੀਂ ਕੀ ਕਹੋਗੇ ਇਹਦਾ ਮਤਲਬ ਥੋੜ੍ਹਾ ਤਾਂ ਸਿਰਾ ਹੀ ਪਿਆ ਤੁਹਾਡਾ ਸੰਵਿਧਾਨ ਤਾਂ ਇਜਾਜ਼ਤ ਦਿੰਦਾ ਵੀ ਸੈਕੂਲਰ ਆ ਅਤੇ ਤੁਸੀਂ ਕਹਿੰਦੇ ਅਸੀਂ ਤਾਂ ਮੁਸਲਮਾਨਾਂ ਨੂੰ ਵੀ ਵੰਡ ਦੇਣਾ ਅਸੀਂ ਤਾਂ ਹਿੰਦੂ ਸਿੱਖ ਅਤੇ ਉਹਨਾਂ ਨੂੰ ਵੰਡ ਦੇਣਾ ਅਤੇ ਗਾਂਹ ਨੂੰ ਅੱਗੇ ਤੋਂ ਆਉਣ ਵਾਲੇ ਸਾਲਾਂ 'ਚ ਇਹਨਾਂ ਨੇ ਇਹ ਵੀ ਕਹਿਣਾ ਇਕੱਲੇ ਮੁਸਲਮਾਨਾਂ 'ਤੇ ਗੱਲ ਨਹੀਂ ਖੜਨੀ ਹਰੇਕ ਬੰਦੇ ਨੂੰ ਪੁੱਛਣਾ ਵੀ ਤੂੰ ਸਬੂਤ ਦੇ ਕਿ ਤੂੰ ਭਾਰਤੀ ਆ ਦੱਸੋ ਹੁਣ ਭਾਰਤੀ ਹੋਣ ਦਾ ਭਾਈ ਖੂਨ ਦੇ ਵਿੱਚ ਤਾਂ ਸਬੂਤ ਹੈ ਨਹੀਂ ਡੀ ਐੱਨ ਏ ਕੋਈ ਚੈੱਕ ਕਰਾਉਂਗੇ ਤਾਂ ਇਹੀ ਦੱਸੋ ਵੀ ਇਹ ਇਨਸਾਨ ਹੈ ਇਹ ਬੰਦੇ ਦਾ ਡੀ ਐੱਨ ਏ ਆ ਹਾਲਾਂਕਿ ਬਾਂਦਰ ਅਤੇ ਬੰਦੇ ਦੇ ਡੀ ਐੱਨ ਏ 'ਚ ਵੀ ਥੋੜ੍ਹਾ ਹੀ ਫਰਕ ਹੁੰਦਾ ਪਰ ਉਹਨੇ ਇਹ ਨਹੀਂ ਦੱਸਣਾ ਵੀ ਇਹ ਭਾਰਤੀ ਆ ਕਿ ਪਾਕਿਸਤਾਨੀ ਆ ਖੈਰ ਜੀ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਕੈਨੀ ਧਾਲੀਵਾਲ ਸਾਡੇ ਨਾਲ ਨੇ ਇਹ ਮਹੀਨੇ ਕੁ ਬਾਅਦ ਆਏ ਨੇ ਜੀ ਛੁੱਟੀਆਂ ਕੱਟ ਕੇ ਪਰ ਇਹਨਾਂ ਨੇ ਪਿਛਲੇ ਸਾਲ ਕੰਮ ਬੜਾ ਕੀਤਾ ਜੀ ਵੈਸੇ ਤਾਂ ਕੰਮ ਕਰਦੇ ਇਹਨਾਂ ਨੂੰ 18 ਸਾਲ ਹੋ ਗਏ ਅਤੇ ਮੈਂ ਸ਼ਿਕਾਇਤ ਨਹੀਂ ਜੀ ਇਹਨਾਂ ਦੀ ਕੋਈ ਸੁਣੀ ਸਾਡੇ ਕਲਾਇੰਟ ਇਹਨਾਂ ਕੋਲ ਜਾਂਦੇ ਨੇ ਇੱਕ ਬੰਦੇ ਨੇ ਕਿਹਾ ਸੀ ਕਹਿੰਦੇ ਜੀ ਉਹ ਕਾਹਦੇ ਬੰਦੇ ਨੇ ਉਹਨਾਂ ਨੇ ਪਹਿਲੇ ਦਿਨ ਹੀ ਸਾਨੂੰ ਜਵਾਬ ਦਿੱਤਾ ਕਹਿੰਦੇ ਤੁਹਾਡੀ ਨਹੀਂ ਮੌਰਗੇਜ ਹੋ ਸਕਦੀ ਕਹਿੰਦੇ ਤੁਸੀਂ ਤਰੀਫਾਂ ਦੇ ਪੁੱਲ ਬੰਨੀ ਜਾਂਦੇ ਹੋਇਆ ਜੀ ਐਵੇਂ ਮੇਰੇ ਨਾਲ ਇੱਕ ਤੁਸੀਂ ਰਿਫਿਊਜ਼ ਕੀਤਾ ਹੋਣਾ
ਹਾਂ ਮੈਂ ਬੜਿਆਂ ਨੂੰ ਕਰ ਦਿੰਦਾ
ਚਲੋ ਜੀ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ
ਥੈਂਕ ਯੂ
ਕਿਵੇਂ ਰਿਹਾ ਜੀ ਪਿਛਲਾ ਸਾਲ ਤੁਹਾਡਾ
ਪਿਛਲਾ ਸਾਲ ਵਧੀਆ ਰਿਹਾ ਜੀ ਤੋ ਇਟ ਵਾਜ਼ ਰੀਅਲੀ ਗਰੋਥ ਇਨ ਆਵਰ ਬਿਜ਼ਨਸ ਅਤੇ ਜਿਹੜਾ ਬਾਕੀ ਮੈਂ ਪਿਛਲੇ ਸਾਲ ਦੇ ਵਿੱਚ 40 ਮਿਲੀਅਨ ਪਲੱਸ ਬਿਜ਼ਨਸ ਕਰ ਲਿਆ
ਕਿਆ ਬਾਤ ਹੈ
ਅਤੇ ਬੜੀ ਵਧੀਆ ਪੈਸੇ ਵੀ ਬਣਾਏ
ਫਿਰ ਤੁਸੀਂ ਇਹ ਜਿਹੜਾ ਸੈਮੀਨਾਰ ਕਰਨਾ ਤੁਸੀਂ ਸਪੋਂਸਰ ਕਰ ਦਿਓ ਜੀ ਹਾਲ
ਕਰਾ ਲਓ
ਕਿਆ ਬਾਤ ਹੈ ਜੀ ਇਹ ਜਿਹੇ ਸਪੋਂਸਰ ਚਾਹੀਦੇ ਆ ਧੰਨਵਾਦ ਧੰਨਵਾਦ ਤੁਹਾਡਾ
ਸੋ ਨਾਓ ਦਾ ਹੈਂਗ ਓਵਰ ਇਜ਼ ਓਵਰ ਹਾਂਜੀ ਅਤੇ ਦਿਸ ਇਜ਼ ਅਵਰ ਫਸਟ ਟਾਕ ਤੋ ਲੈਟ ਤੋ ਜਸਟ ਰੈਡੀ ਫੋਰ ਰੌਕ
ਬਿਲਕੁਲ ਜੀ ਦੋਸਤੋ ਇਹਨਾਂ ਦਾ ਫੋਨ ਨੰਬਰ ਹੈਗਾ 905-818-812-2800 905-812-2800 ਅਤੇ ਇਹਨਾਂ ਦਾ ਆਫਿਸ ਆ ਜਿਹੜਾ 8 ਬਟੇਨੀਆ ਰੋਡ ਵੈਸਟ ਸੂਈਟ 206 ਇਹ ਮੇਵਿਸ ਅਤੇ ਬਟੇਨੀਆ ਦੇ ਇੰਟਰਸੈਕਸ਼ਨ 'ਤੇ ਆ ਅਤੇ ਮੋਰਗੇਜ ਕਰਾਉਣੀ ਹੈ ਮੋਰਗੇਜ ਤੁਹਾਡੀ ਡਿਕਲਾਈਨ ਹੋ ਗਈ ਆ ਮੌਕੇ 'ਤੇ ਪ੍ਰਾਈਵੇਟ ਫੰਡ ਚਾਹੀਦੇ ਨੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਸਾਰਾ ਕੰਮ ਕਰਦੇ ਨੇ ਇੱਕ ਵਾਰੀ ਇਹਨਾਂ ਨੇ ਕਹਿਤਾ ਤੁਹਾਡੀ ਕਲੋਜ਼ਿੰਗ ਹੋਊਗੀ ਮੋਰਗੇਜ 'ਤੇ ਕਲੋਜ਼ਿੰਗ ਹੋਊਗੀ ਹੋਊਗੀ ਜੀ ਹਾਂ ਜੇ ਇਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਭਾਈ ਇਹ ਮੋਰਗੇਜ ਤੁਹਾਡੀ ਹੋਣੀ ਨਹੀਂ ਫਿਰ ਤੁਸੀਂ ਇਹਨਾਂ ਕੋਲ ਨਾ ਜਾਇਓ ਫਿਰ
ਹਾਂ ਸੋ ਜਿਹੜਾ ਤੁਸੀਂ ਪੁੱਛ ਰਹੇ ਸੀ ਕਿ ਮੈਂ ਜਵਾਬ ਦੇ ਦੇਣਾ ਯੈਸ ਮੈਂ ਪਹਿਲੇ ਦਿਨ ਕਈਆਂ ਨੂੰ ਜਵਾਬ ਦੇਣਾ ਮੈਂ ਕਈ ਵਾਰ ਇਹਨਾਂ ਨੂੰ ਫੋਨ 'ਤੇ ਜਵਾਬ ਦੇ ਦੇਣਾ
ਹਾਂਜੀ
ਸੋ ਕਈ ਕਹਿੰਦੇ ਹੁੰਦੇ ਜੀ ਸਾਡੀ ਮੇਰਾ ਕ੍ਰੈਡਿਟ ਤਾਂ ਮਾੜਾ ਅਤੇ ਮੈਂ ਕੰਮ ਵੀ ਇੰਨਾ ਨਹੀਂ ਕਰਦਾ ਇਨਕਮ ਮੈਂ ਬਣਾਉਂਦਾ ਬਹੁਤ ਹਾਂ ਦਿਖਾਉਂਦਾ ਮੈਂ ਬਹੁਤ ਘੱਟ ਹਾਂ ਕ੍ਰੈਡਿਟ ਮਾੜਾ ਮੇਰੀ ਪ੍ਰਪੋਜ਼ਲ ਵੀ ਅਜੇ ਹੁਣੇ ਪਿਛਲੇ 20 ਮਹੀਨੇ ਹੀ ਹੋਈ ਆ ਮੇਰੀ ਵਾਈਫ ਵੀ ਨਹੀਂ ਕੰਮ ਕਰਦੀ ਪਰ ਮੈਨੂੰ ਟੀਡੀ ਬੈਂਕ ਤੋਂ ਰੇਟ ਲੈ ਕੇ ਦਿਓ ਉਦੋਂ ਘੱਟ ਮੈਂ
ਲੈਣਾ ਦਿੰਦੇ ਆ ਵੀ ਬੈਂਕ ਤੋਂ ਰੇਟ ਲੈ
ਹਾਂ ਹਾਂਜੀ ਬੈਂਕ ਤੋਂ ਰੇਟ ਲੈ ਕੇ ਦਿਓ ਅਤੇ ਫਿਰ ਉਹਨਾਂ ਨੂੰ ਮੈਂ ਫੋਨ 'ਤੇ ਹੀ ਨਾ ਕਰ ਦਿੰਦਾ ਹੁੰਦਾ ਮੇਰੇ ਕੋਲ ਆਪਸ਼ਨ ਹੁੰਦੀ ਆ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਆਪਸ਼ਨ ਮੇਰੇ ਕੋਲ ਹੈਗੀ ਆ ਯੈਸ ਤੁਹਾਨੂੰ ਮਿਲ ਜਾਏਗਾ ਬਟ ਬੈਂਕ ਤੋਂ ਨਹੀਂ ਮਿਲਣਾ ਬਟ ਥੋੜ੍ਹੇ ਚਿਰ ਲਈ ਤੁਹਾਨੂੰ ਕਿਤੇ ਹੋਰ ਮਿਲ ਜਾਏਗਾ ਅਤੇ ਬਾਅਦ ਦੇ ਵਿੱਚ ਤੁਹਾਨੂੰ ਆਪਾਂ ਜਿਹੜੀ ਆ ਬੈਂਕ ਵੱਲ ਲੈ ਜਾਵਾਂਗੇ ਹੌਲੀ ਹੌਲੀ ਜਿਉਂ ਜਿਉਂ ਤੁਹਾਡਾ ਸਿਚੁਏਸ਼ਨ ਇੰਪਰੂਵ ਹੁੰਦੀ ਜਾਏਗੀ ਬਟ ਉਹ ਕਈ ਕਹਿੰਦੇ ਸਾਨੂੰ ਹੁਣੇ ਤੋਂ ਹੀ ਬੈਂਕ ਤੋਂ ਲੈ ਕੇ ਦਿਓ ਫਿਰ ਉਹਨਾਂ ਲੋਕਾਂ ਨੂੰ ਮੈਂ ਜਿਹੜਾ ਉਹ ਨਾ ਕਰ ਦਿੰਦਾ
ਜਾਂ ਉਹ ਫਿਰ ਜੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਤਾਂ ਕੰਪਰੋਮਾਈਜ਼ ਕਰਨਾ ਪੈਂਦਾ
ਆਫਕੋਰਸ
ਹਾਈ ਇੰਟਰਸਟ 'ਤੇ ਜਾਂ ਟਰੱਸਟ
ਕਿਉਂਕਿ ਮੈਂ ਆਪਣੀ ਰੈਪੂਟੇਸ਼ਨ ਦੇ ਨਾਲ ਹੁੰਦਾ। ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਪਹਿਲਾਂ ਕਿਸੇ ਨੂੰ ਲੜਾ ਲੜਦਾ, ਆ ਜਾਓ ਜੀ ਮੇਰੇ ਆਫਿਸ 'ਚ ਆ ਜਾਓ, ਅਤੇ ਬਾਅਦ 'ਚ ਆਫਿਸ 'ਚ ਬੁਲਾ ਕੇ ਮੈਂ ਉਹਨਾਂ ਨੂੰ ਕਹਿੰਦਾ ਨਾ, ਕਿਉਂਕਿ ਜੇ ਮੈਂ ਜਿਸ ਹਿਸਾਬ ਨਾਲ ਮੈਨੂੰ ਮੈਂ ਪਹਿਲਾਂ ਇੰਟਰਵਿਊ ਕਰ ਲੈਂਦਾ ਫੋਨ 'ਤੇ ਮੋਸਟਲੀ, ਅਤੇ ਫੋਨ 'ਤੇ ਮੈਨੂੰ ਪਤਾ ਲੱਗ ਜਾਂਦਾ ਅਤੇ ਇਹ ਕਲਾਇੰਟ ਜਿਹੜਾ ਕਿਹੜੇ ਕਿੱਥੇ ਖੜਾ ਹੈਗਾ, ਬਿਲਕੁਲ ਇਹਦੀ ਕਿੱਥੋਂ ਮੌਰਗੇਜ ਹੋਣੀ ਆ, ਉਹਦੇ ਹਿਸਾਬ ਨਾਲ ਮੈਂ ਪਹਿਲਾਂ ਫੋਨ 'ਤੇ ਮੋਸਟਲੀ ਡਿਸੀਜਨ ਦੇ ਦਿੰਦਾ ਹੁੰਦਾ, ਉਸ ਤੋਂ ਬਾਅਦ 'ਚ ਮੈਂ ਕਹਿੰਦਾ ਅਗਰ ਤੁਹਾਨੂੰ ਠੀਕ ਲੱਗਦਾ ਫਿਰ ਮੇਰੇ ਆਫਿਸ 'ਚ ਆ ਜਾਓ।
ਸਿਕਿਉਰਡ ਲਾਈਨ ਆਫ ਕ੍ਰੈਡਿਟ ਸਾਨੂੰ ਕਿਉਂ ਚਾਹੀਦੀ ਹੁੰਦੀ ਆ?
ਸਿਕਿਉਰਡ ਲਾਈਨ ਆਫ ਕ੍ਰੈਡਿਟ ਮੈਂ ਦੱਸਾਂ ਕਿ ਜਿਹੜਾ
ਕਿਉਂ
ਪਹਿਲਾਂ ਜਿਹੜੇ ਰੇਟ ਨੇ 4.45 to 4.95 ਹੋ ਸਕਦੀ ਆ, ਔਰ ਇਹਦੇ ਵਿੱਚ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਮੈਂ ਜਿਵੇਂ ਹੁਣੇ ਦੱਸਿਆ ਹੈਗਾ, ਤੋ ਉਹਨਾਂ ਵਾਸਤੇ ਵੀ ਜਿਹੜੀ ਸਿਕਿਉਰ ਲਾਈਨ ਆਫ ਕ੍ਰੈਡਿਟ ਦੀ ਪ੍ਰਿਵਲੇਜ ਹੈਗੀ ਆ, ਦਾ ਰੇਟ ਇਜ਼ 5.99 to 11.99%, ਔਰ ਇਹਦੇ ਵਿੱਚ ਜਿਹੜੇ ਸੈਲਫ ਇੰਪਲਾਈ ਲੋਕ ਨੇ ਕ੍ਰੈਡਿਟ ਜਿਹਨਾਂ ਦੇ ਮਾੜੇ ਨੇ ਅਤੇ ਕ੍ਰੈਡਿਟ ਇਨਕਮ ਚੰਗੀ ਆ ਬਟ ਦਿਖਾਉਂਦੇ ਘੱਟ ਨੇ, ਤਾਂ ਉਹਨਾਂ ਵਾਸਤੇ ਵੀ ਜਿਹੜੀ ਇਹ ਲਾਈਨ ਆਫ ਕ੍ਰੈਡਿਟ ਹੋ ਸਕਦੀ ਹੈ। ਜਿਵੇਂ ਅਸੀਂ ਜਨਵਰੀ ਦੇ ਪਹਿਲੇ ਵੀਕ ਦੂਜੇ ਵੀਕ ਅਸੀਂ ਇੱਕ ਲਾਈਨ ਆਫ ਕ੍ਰੈਡਿਟ ਪ੍ਰੂਵ ਕੀਤੀ ਆ 150,000 ਦੀ। ਸੋ ਉਹਦੇ ਵਿੱਚ ਕੀ ਕੀਤਾ, ਉਹਨੇ ਹੀ ਟਰਕਿੰਗ ਇੰਡਸਟਰੀ, ਅਤੇ ਕਿਉਂਕਿ ਪੈਸੇ ਚੰਗੇ ਬਣਦੇ ਆ ਪਰ ਦਿਖਾਏ ਹੋਏ ਘੱਟ ਆ, ਨੋਟਸ ਅਸੈਸਮੈਂਟ ਮਸਾਂ 25,000, ਤੋ ਉਹਨਾਂ ਦੀ ਅਸੀਂ ਅਪਰੂਵ ਕੀਤੀ 150,000, ਐਕੁਟੀ ਬੜੀ ਸੀਗੀ ਉਹਦੇ ਵਿੱਚ,
ਹਾਂਜੀ
5.99 'ਤੇ, ਤੋ ਉਹਦੇ ਵਿੱਚ ਉਹਦੀ 125,000 ਦੀ ਲਾਈਨ ਆਫ ਕ੍ਰੈਡਿਟ ਚੱਕੀ ਨਾ ਸੋਰੀ ਸੈਕਿੰਡ ਮੋਰਗੇ ਚੱਕੀ ਸੀ 12% 'ਤੇ, ਤਾਂ ਉਹਦੀ ਹੁਣ ਅਸੀਂ ਅਗਲੇ ਵੀਕ ਕਲੋਜ਼ਿੰਗ ਆ, ਫੰਡਿੰਗ ਹੋ ਰਹੀ ਆ, ਤੋ ਉਹਦੀ 1,25,000 ਜਿਹੜੀ ਆ ਸੈਕਿੰਡ ਮੋਰਗੇਜ ਪੇ ਹੋ ਜਾਣੀ ਆ, ਅਤੇ 12% ਤੋਂ ਉਹਦਾ ਖੜਾ ਛੁੱਟ ਜਾਣਾ, ਤੋ ਜਿਹੜੀ ਉਹਦੀ ਕਿਸ਼ਤ ਵੀ ਲੋਅ ਹੋ ਜਾਣੀ ਹੈਗੀ ਆ, ਰੇਟ ਵੀ ਲੋਅ ਹੋ ਜਾਣਾ ਹੈਗਾ, ਤੋ ਹੀ ਇਜ਼ ਇਨ ਵਿਨ-ਵਿਨ ਸਿਚੁਏਸ਼ਨ।
ਬਿਲਕੁਲ, ਵੈਸੇ ਵੀ ਜੀ ਜਦੋਂ ਜੋਬ ਵਗੈਰਾ ਹੁੰਦੀ ਹੈ ਅਤੇ ਇਕੁਇਟੀ ਹੁੰਦੀ ਹੈ ਉਦੋਂ ਬਣਾ ਕੇ ਰੱਖ ਲੈਣੀ, ਜੇ ਬਾਈ ਚਾਂਸ ਜੋਬ ਲੂਜ਼ ਹੋ ਜਾਵੇ ਫਿਰ ਤੁਸੀਂ ਜੋਬ ਦਾ ਪਰੂਫ ਮੰਗਦੇ ਹੋ, ਫਿਰ ਪ੍ਰੋਬਲਮ ਆਉਂਦੀ ਹੈ।
ਆਫਕੋਰਸ
ਜਦੋਂ ਤੁਹਾਡੀ ਜੋਬ ਠੀਕ ਹੈ ਅਤੇ ਇਨਕਮ ਆ ਰਹੀ ਹੈ ਉਦੋਂ ਲਾਈਨ ਆਫ ਕ੍ਰੈਡਿਟ ਬਣਾ ਲਓ, ਕਿਸੇ ਐਮਰਜੈਂਸੀ ਵੇਲੇ ਕੰਮ ਆ ਜਾਂਦੀ ਹੈ ਜੀ। ਜੇ ਪ੍ਰਪੋਜ਼ਲ ਨਾ ਪੇ ਕਰੀਏ ਜੀ ਅਤੇ ਕ੍ਰੈਡਿਟ ਫਿਰ ਵੀ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ?
ਦੇਖੋ ਇਹ ਲੋਕਾਂ ਦੇ ਵਿੱਚ ਨਾ ਬੜਾ ਮਿਸਕਨਸੈਪਸ਼ਨ ਆ ਕਿ ਜੀ ਤੁਸੀਂ ਉੱਧਰੋਂ ਪ੍ਰਪੋਜ਼ਲ ਵੀ ਪੇ ਕਰੀ ਚੱਲੋ, ਪ੍ਰਪੋਜ਼ਲ ਵੀ ਨਾਲ ਦੇ ਨਾਲ ਮਹੀਨੇ ਮਹੀਨੇ ਜੋ ਵੀ ਹੈ ਕਿਸ਼ਤ ਬਣਾ ਕੇ ਦੇਈ ਚੱਲੋ, ਅਤੇ ਕਈ ਪ੍ਰੋਫੈਸ਼ਨਲ ਵੀ ਤੁਹਾਨੂੰ ਇਸ ਤਰ੍ਹਾਂ ਦੀ ਕਈ ਨਾ ਸਲਾਹ ਦੇ ਦਿੰਦੇ ਆ, ਬਸ ਜੀ ਪ੍ਰਪੋਜ਼ਲ ਕਰ ਦਿਓ ਤਾਂ ਉੱਧਰੋਂ ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕਰ ਦਿਓ, ਅਤੇ ਕੋਈ ਗੱਲ ਨਹੀਂ ਉੱਧਰੋਂ ਪ੍ਰਪੋਜ਼ਲ ਦੀਆਂ ਪੇਮੈਂਟ ਚੱਲੀ ਜਾਣਗੀਆਂ, ਉੱਧਰੋਂ ਤੁਹਾਡਾ ਕ੍ਰੈਡਿਟ ਕਾਰਡ ਕ੍ਰੈਡਿਟ ਬਣਦਾ ਹੋਊਗਾ, ਕੱਖ ਨਹੀਂ ਬਣਦਾ, ਜਿੰਨਾ ਚਿਰ ਕ੍ਰੈਡਿਟ ਪ੍ਰਪੋਜ਼ਲ ਤੇ ਸ਼ੋਅ ਕਰਦੀ ਆ, ਕਿਉਂਕਿ ਕਈ ਫਿਰ ਜਿਹੜੇ ਕਿਹੜੇ ਲੈਂਡਰ ਨੇ ਜਿਹੜੇ ਦੱਸਦਾ ਮੈਂ, ਜਿਹੜੇ ਕਈ ਲੈਂਡਰਸ ਨੇ ਤੋ ਜਾਂ ਕਈ ਜਿਵੇਂ ਕ੍ਰੈਡਿਟ ਆਇਰ ਆ ਜਾਂ ਐਮ ਬੀ ਐਨ ਏ, ਉਹ ਕ੍ਰੈਡਿਟ ਕਾਰਡ ਦਾ ਦੇ ਦਿੰਦੇ ਆ ਤੁਹਾਨੂੰ $500 ਦੀ ਲਿਮਿਟ ਦਾ, ਠੀਕ ਆ, ਸਿਕਿਓਰ ਜਾਂ ਅਨਸਿਕਿਓਰ ਜੋ ਵੀ ਹੈ, ਤੋ ਉਹਦੇ ਨਾਲ ਕ੍ਰੈਡਿਟ ਤਾਂ ਤੁਹਾਡਾ ਜਿਹੜਾ ਕ੍ਰੈਡਿਟ ਦੇ ਉੱਤੇ ਤੁਹਾਡੇ ਨੰਬਰ ਜਿਹੜੇ ਆ ਉਹ ਕਿਸੇ ਨੂੰ ਲੱਗਦੇ 650 ਸਾਡਾ ਪੁਆਇੰਟ ਹੋ ਗਿਆ, 750 ਪੁਆਇੰਟ ਆ, ਉਹ ਲੋਕ ਉਹਨੂੰ ਦੇਖ ਕੇ ਨੰਬਰਾਂ ਦੇਖ ਕੇ ਖੁਸ਼ ਹੋ ਜਾਂਦੇ, ਦੇਖੋ ਜੀ
ਸਕੋਰ
ਤਾਂ ਉਹਨਾਂ ਦੇਖ ਕੇ ਖੁਸ਼ ਹੋ ਜਾਂਦੇ, ਦੇਖੋ ਜੀ ਮੇਰਾ ਤਾਂ ਕ੍ਰੈਡਿਟ ਬੜਾ ਵਧੀਆ ਬਣਿਆ, 750 ਸਕੋਰ ਆ, ਨੋ ਇਸ ਜ਼ੀਰੋ, ਦੈਟ ਇਜ਼ ਜ਼ੀਰੋ ਸਕੋਰ ਐਜ਼ ਪਰ ਦਾ ਬੈਂਕ। ਸੋ ਜਿੰਨਾ ਚਿਰ ਤੁਹਾਡੀ ਜਿਹੜੀ ਆ ਪ੍ਰਪੋਜ਼ਲ ਆ ਉਹ ਪੇ ਨਹੀਂ ਹੁੰਦੀ, ਪੇ ਹੋਣ ਤੋਂ ਬਾਅਦ 2 ਸਾਲ ਨਹੀਂ ਹੋ ਜਾਂਦੇ, ਉਹਨਾਂ ਚਿਰ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਕਾਰਡ ਬਣੇ, ਫਿਰ ਜਿਹੜਾ ਉਹ ਕ੍ਰੈਡਿਟ ਕਾਰਡ ਦੇ ਪੁਆਇੰਟਸ ਨੇ ਉਹ ਕਾਊਂਟ ਹੁੰਦੇ ਆ,
ਉਹ ਧੱਬਾ ਜਿਹੜਾ ਲੱਗਿਆ ਹੋਇਆ ਉਹ ਵਾਸ਼ ਕਰਨਾ ਪੈਂਦਾ ਫਿਰ,
ਉਹ ਜਿਹੜਾ ਧੱਬਾ ਉਹ ਵਾਸ਼ ਕਰਨਾ ਪੈਂਦਾ। ਔਰ ਤੁਸੀਂ ਇਹ ਪੁੱਛਿਆ ਸੀਗਾ ਕਿ ਇਹ ਕਿੰਨੇ ਚਿਰ ਰਹਿੰਦਾ, ਇਹ 7 ਸਾਲ ਤੱਕ ਰਹਿੰਦਾ ਹੈਗਾ, ਬਟ ਕਈ ਵਾਰੀ ਅਸੀਂ ਇਹ ਵੀ ਦੇਖਿਆ 7 ਤੋਂ ਜ਼ਿਆਦਾ ਵੀ ਹੋ ਜਾਂਦਾ।
ਬਿਲਕੁਲ,
ਸੋ ਕਿਉਂ, ਕਿਉਂਕਿ ਕਈ ਜਿਹੜੇ ਜਿਵੇਂ ਐਕੋਫੈਕਸ ਆ ਅਤੇ ਦੂਸਰੀਆਂ ਕੰਪਨੀਆਂ ਨੇ, ਤੋ ਇਹ ਕਈ ਵਾਰੀ ਇਹ 7 ਸਾਲਾਂ ਦਾ ਵੀ ਨਿਕਲ ਜਾਂਦਾ, ਕਈ ਵਾਰ ਥੋੜ੍ਹਾ ਜ਼ਿਆਦਾ ਟਾਈਮ ਵੀ ਲੱਗ ਜਾਂਦਾ। ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਹੈ ਵੀ ਤੁਹਾਡਾ ਰਾਈਟ ਵੇ ਨਾਲ ਦੀ ਨਾਲ ਕ੍ਰੈਡਿਟ ਵੀ ਬਣ ਜੂਗਾ, ਤੁਹਾਨੂੰ ਕੋਈ ਹੋਰ ਲੋਨ ਵੀ ਦੇ ਦੂਗਾ, ਤੋ ਉੱਧਰੋਂ ਤੁਸੀਂ ਕ੍ਰੈਡਿਟ ਪ੍ਰਪੋਜ਼ਲ ਕਰ ਦਿਓ, ਨੋ ਇਸ ਜ਼ੀਰੋ।
ਨੰਬਰ ਇਹਨਾਂ ਦਾ ਜੀ 905-812-2800 ਆ। ਮੈਂ ਪਹਿਲਾਂ ਹੀ ਕਹਿ ਕੇ ਹਟਿਆ, ਜੇ ਤੁਹਾਡੀ ਮੋਰਗੇਜ ਜੇ ਤੁਸੀਂ ਕਰ ਲਿਆ ਤਾਂ ਪਹਿਲਾਂ ਹੀ 2-3 ਮਹੀਨੇ ਪਹਿਲਾਂ ਪਲੈਨਿੰਗ ਬਣਾਉਣ ਲੱਗ ਜਾਓ, ਪਹਿਲਾਂ ਇੱਕ ਇਹਨਾਂ ਦੇ ਨਾਲ ਮੀਟਿੰਗ ਕਰ ਲਓ ਜੀ। ਚਲੋ ਬਾਈ ਚਾਂਸ ਤੁਸੀਂ ਹੋਰ ਕਿਤੋਂ ਮੋਰਗੇਜ ਕਰਾਈ ਸੀ, ਤੁਹਾਡਾ ਬ੍ਰੋਕਰ ਫੋਨ ਨਹੀਂ ਚੁੱਕ ਰਿਹਾ, ਕਲੋਜ਼ਿੰਗ ਤੁਹਾਡੀ 2-3 ਦਿਨਾਂ ਨੂੰ ਆ, ਫਿਰ ਵੀ ਇਹਦਾ ਮਤਲਬ ਮੋਸਟ ਪ੍ਰੋਬਬਲੀ ਡਿਕਲਾਈਨ ਹੋਈ ਹੋਈ ਹੈ, ਮੋਰਗੇਜ ਤੁਹਾਡੀ ਡਿਕਲਾਈਨ ਹੋ ਗਈ ਹੈ, ਐਮਰਜੈਂਸੀ ਕਲੋਜ਼ਿੰਗ ਕਰਵਾਉਣੀ ਹੈ, ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਸਿਕਿਉਰਡ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਫਿਰ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। 905-812-2800 ਇਹਨਾਂ ਦਾ ਨੰਬਰ ਹੈ ਜੀ। 2020 ਜਿਹੜਾ ਈਅਰ ਆਪਣਾ ਹੁਣ ਜਿਹਦੇ 'ਚ ਹੈਗੇ ਹਾਂ ਅਸੀਂ, ਇਹਦੇ 'ਚ ਮੋਰਗੇਜ ਸੰਬੰਧੀ ਕੀ ਫੋਰਕਾਸਟ ਹੈ ਜੀ?
ਐਕਸਕਿਊਜ਼ ਮੀ, ਸੋਰੀ, ਇਹ ਜਿਹੜੀ ਫੋਰਕਾਸਟ ਹੈਗੀ ਆ ਕਿ ਬੇਸਡ ਔਨ ਆਵਰ ਇਕਨੋਮਿਕ ਸਿਚੁਏਸ਼ਨ ਅਤੇ ਜਿਹੜੇ ਜੋਬ ਗਰੋਥ ਦਾ ਡਾਟਾ ਹੈਗਾ, ਤੋ ਇਹਦੇ ਬੇਸ ਦੇ ਉੱਤੇ 2020 ਦੇ ਵਿੱਚ ਇਹ ਲੱਗਦਾ ਕਿ ਜਿਹੜਾ ਇੰਟਰਸਟ ਰੇਟ ਆ ਉਹ ਇੱਦਾਂ ਸਟੇਬਲ ਹੀ ਰਹੇਗਾ। ਕੋਈ ਜ਼ਿਆਦਾ ਅਪ ਹੋਣ ਦੇ ਚਾਂਸਿਸ ਇੰਨੇ ਨਹੀਂ ਜਾਪਦੇ ਹੈਗੇ। ਤੋ ਬਾਕੀ ਜਿਹੜਾ ਹੈਗਾ ਪੀਪਲ ਵਿਲ ਇੰਜੋਏ ਦਾ ਲੋਅ ਇੰਟਰਸਟ ਰੇਟ ਅਤੇ ਜਿਹੜੀ ਹੈਗੀ ਆ ਬਾਕੀ ਸਿਕਿਓਰ ਲਾਈਨ ਆਫ ਕ੍ਰੈਡਿਟ। ਹੋ ਸਕਦਾ 2020 ਦੇ ਵਿੱਚ ਜਿਹੜਾ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਕੁਛ ਟਫ ਲੈਂਡਿੰਗ ਗਾਈਡਲਾਈਨ ਆ ਜਾਣ ਸਪੈਸ਼ਲੀ ਸੈਲਫ ਇੰਪਲਾਈਡ ਇੰਡੀਵਿਜੁਅਲ ਦੇ ਉੱਤੇ। ਤੋ ਕਿਉਂ? ਕਿਉਂਕਿ ਜਿਹੜੇ ਲੈਂਡਿੰਗ ਜਿਹੜਾ ਸਿਕਿਓਰ ਲੈਂਡਿੰਗ ਜਾਂ ਅਨਸਿਕਿਓਰ ਲੈਂਡਿੰਗ ਆ ਉਹ ਕੈਨੇਡਾ ਦੇ ਉੱਤੇ ਜ਼ਿਆਦਾ ਹੁੰਦਾ ਜਾਂਦਾ, ਇਸੇ ਕਰਕੇ ਸੋ ਜਿਹੜੀ ਆ ਬੈਂਕਸ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਅਸੀਂ ਬਾਅਦ ਦੇ ਵਿੱਚ ਡਿਫੋਲਟ ਦੇ ਵਿੱਚ ਜਾਈਏ ਅਤੇ ਅਸੀਂ ਐਵੇਂ ਲੋਕਾਂ ਨੂੰ ਲੈਂਡ ਕਰੀ ਚੱਲੀਏ। ਤੋ ਮੈਨੂੰ ਲੱਗਦਾ ਕਿ 2020 ਦੀ ਫੋਰਕਾਸਟ ਇਹ ਹੈ ਕਿ ਜਿਹੜਾ ਲੈਂਡਿੰਗ ਕ੍ਰਾਈਟੇਰੀਆ ਹੈਗਾ ਸਪੈਸ਼ਲੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਉੱਤੇ ਉਹ ਥੋੜ੍ਹਾ ਟਫ ਹੋਏਗਾ,
ਥੋੜ੍ਹਾ ਟਫ ਹੋਊਗਾ। ਜਾਂਦੇ ਜਾਂਦੇ ਨੰਬਰ ਦੇ ਜੋ ਜੀ ਫਿਰ ਆਪਣਾ
905-812-2800 905-812-2800। ਥੈਂਕਸ ਫੋਰ ਹੈਵਿੰਗ ਮੀ
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ, ਤੁਹਾਡੀਆਂ ਕਾਲ ਲੈਂਦੇ ਹਾਂ ਫਿਰ ਆਪਾਂ।
ਮਿਹਰਬਾਨੀ। ਥੈਂਕ ਯੂ।
ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-905-499-2700। ਰਣਜੀਤ ਢਿੱਲੋਂ।
ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਾਉਣ ਲਈ ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਜੀ 647-278-5003 ਇਹਨਾਂ ਦਾ ਨੰਬਰ ਹੈਗਾ। ਤੁਸੀਂ ਇਸ ਤਰ੍ਹਾਂ ਕਰੋ ਜੀ, ਜਿੰਨਾ ਪ੍ਰੀਮੀਅਮ ਦਿੰਦੇ ਹੋ ਪਰ ਮੰਥ ਤੇ ਤੁਸੀਂ ਉਹ ਨੋਟ ਕਰ ਲਓ ਤੇ ਫਿਰ ਇਹਨਾਂ ਨੂੰ ਕਾਲ ਕਰ ਲਿਓ ਤੇ ਨੋ ਐਬਲੀਗੇਸ਼ਨ ਕੋਰਟ ਲਵੋ। ਇਹਨਾਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਸਾਡੀ ਇੰਸ਼ੋਰੈਂਸ ਕਰਵਾ ਕੇ ਦਿੰਦੇ ਹੋ। ਤੁਹਾਡੇ ਇੱਕ ਕਾਰ ਦੇ ਮਗਰ 30-40-50-100 ਡਾਲਰ ਤੱਕ ਬਚ ਸਕਦਾ ਤੇ ਦੋ ਕਾਰਾਂ ਦੇ ਮਗਰ ਜੇ $200 ਬਚ ਗਿਆ ਤੁਹਾਡਾ ਤੇ ਫਿਰ ਕਿਆ ਕਹਿਣੇ ਆ ਜੀ, ਮਰਜ਼ੀ ਤੁਹਾਡੀ ਹੈ। ਪ੍ਰਦੀਪ ਗੋਇਲ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ 647-278-5003। ਪ੍ਰੋਪਰਟੀ ਕੋਈ ਵੇਚਣੀ ਖਰੀਦਣੀ, ਇੰਡਸਟਰੀਅਲ ਪ੍ਰੋਪਰਟੀ ਚਾਹੀਦੀ ਹੈ ਤੇ ਰਾਜ ਕਲਸੀ ਨੂੰ ਕਾਲ ਕਰਨਾ ਜੀ 416-566-2075। ਬੜੀ ਸੋਹਣੀ ਕਸਟਮਰ ਸਰਵਿਸ ਦਿੰਦੇ ਨੇ ਜੀ, ਭਾਵੇਂ ਤੁਸੀਂ ਬਾਇਰ ਹੋ ਤੇ ਭਾਵੇਂ ਹੋ ਸੈਲਰ ਤੇ ਦੋਨੇ ਪਾਸਿਆਂ ਤੋਂ ਬੜਾ ਠਰੰਮੇ ਦੇ ਨਾਲ ਕੰਮ ਕਰਦੇ ਨੇ। ਜਿਹੋ ਜੀ ਪ੍ਰੋਪਰਟੀ ਤੁਹਾਨੂੰ ਚਾਹੀਦੀ ਹੁੰਦੀ ਹੈ ਬੜੇ ਪ੍ਰੇਮ ਦੇ ਨਾਲ ਲੱਭ ਕੇ ਦਿੰਦੇ ਨੇ ਜੀ। ਰਾਜਕਲਸੀ 416-566-2075 ਇਹਨਾਂ ਦਾ ਨੰਬਰ ਆ। ਸਾਡੇ ਨਾਲ ਕਾਫੀ ਸਾਰੇ ਕਾਲਰਸ ਹਾਜ਼ਰ ਨੇ, ਪਹਿਲਾਂ ਮੇਰਾ ਖਿਆਲ ਸਰਦਾਰ ਸੁਖਮੰਦਰ ਸਿੰਘ ਹੰਸਰਾ ਨੇ ਨਾਲ ਸਾਡੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ ਜੀ।
ਮੈਂ ਗੱਲ ਕਰਨੀ ਸੀ ਜਿਹੜੀ ਆਪਣੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਟਵੀਟ ਕੀਤਾ ਸੀਗਾ, ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ। ਮੈਂ ਸਮਝਦਾ ਕਿ ਭਾਵੇਂ ਕਿ ਕਿਸੇ ਮੁਲਕ ਦਾ ਉਹ ਆਪਣਾ ਕੰਮ ਹੈਗਾ ਉਹਦੇ ਵਿੱਚ ਬਾਹਰਲਾ ਕੋਈ ਦਖਲ ਅੰਦਾਜ਼ੀ ਨਾ ਦੇਵੇ, ਪਰ ਪੈਟਰਿਕ ਬਰਾਊਨ ਨੇ ਸਿੰਪਲੀ ਜਿਹੜੀ ਕੈਨੇਡੀਅਨ ਵੈਲਿਊਜ਼ ਆ ਉਹਦੇ ਉੱਤੇ ਪਹਿਰਾ ਦਿੰਦੇ ਆ, ਜਿਹੜੇ ਸਾਡੇ ਇੱਥੇ ਲੋਕ ਉਸ ਐਕਟ ਤੋਂ ਅਫੈਕਟ ਹੋਣੇ ਨੇ ਉਹਦੇ ਅਧੀਨ ਜਾ ਕੇ ਬਿਆਨ ਦਿੱਤਾ, ਇਟਸ ਪਰਫੈਕਟਲੀ ਆਲ ਰਾਈਟ। ਜਦੋਂ ਕੈਨੇਡੀਅਨ ਪੋਲੀਟੀਸ਼ੀਅਨ ਹੁੰਦੇ ਹੋਏ ਪੈਟਰਿਕ ਬਰਾਊਨ ਨੂੰ ਗੁਜਰਾਤ ਦੀ ਸਿਟੀਜ਼ਨਸ਼ਿਪ ਦਿੱਤੀ ਸੀ, ਉਦੋਂ ਕਿਸੇ ਨੇ ਰੌਲਾ ਨਹੀਂ ਸੀ ਪਾਇਆ ਕਿ ਉਹਨੂੰ ਆਨਰੇਰੀ ਸਿਟੀਜ਼ਨਸ਼ਿਪ ਦੇ ਦਿੱਤੀ ਆ ਬੀਜੇਪੀ ਨੇ। ਸੋ ਮੇਰਾ ਕਹਿੰਦਾ ਭਾਵ ਇਹ ਆ ਕਿ ਜੇ ਤਾਂ ਪੈਟਰਿਕ ਬਰਾਊਨ ਅਨ ਕੈਨੇਡੀਅਨ ਗੱਲ ਕਰੇ, ਉਹ ਗੱਲ ਕਰੇ ਜਿਹੜੀ ਕੈਨੇਡਾ ਦੇ ਇੱਥੋਂ ਦੇ ਵਿਧਾਨ ਸੰਵਿਧਾਨ ਦੇ ਅਨੁਸਾਰ ਨਹੀਂ ਹੈ, ਇੱਥੋਂ ਦੇ ਰਾਜਨੀਤੀ ਅਨੁਸਾਰ ਨਹੀਂ ਹੈ, ਫਿਰ ਤਾਂ ਜ਼ਰੂਰ ਉਹਦੀ ਥੋੜ੍ਹੀ ਬਹੁਤ ਨਿਖੇਧੀ ਕਰਨੀ ਬਣਦੀ ਆ। ਪਰ ਹੁਣ ਤਾਂ ਪੈਟਰਿਕ ਬਰਾਊਨ ਨੇ ਬਿਲਕੁਲ ਸਹੀ ਕੀਤਾ ਜਿਹੜਾ ਕਿ ਆਮ ਸਰਕਾਰਾਂ ਨੂੰ ਕਰਨਾ ਚਾਹੀਦਾ, ਆਮ ਲੋਕਾਂ ਨੂੰ ਵੀ ਕਰਨਾ ਚਾਹੀਦਾ, ਅਤੇ ਬਹੁਤ ਸਾਰੇ ਲੋਕ ਕਰ ਵੀ ਰਹੇ ਨੇ ਕਿ ਇਹੋ ਜਿਹਾ ਜਿਹੜਾ ਪੱਖਪਾਤੀ ਐਕਟ ਆ ਉਹਦਾ ਜਿੰਨਾ ਵੀ ਵਿਰੋਧ ਹੋ ਸਕੇ ਇਹ ਡੈਮੋਕ੍ਰੇਸੀ ਦੇ ਵਿੱਚ ਬਿਲਕੁਲ ਜਾਇਜ਼ ਨਹੀਂ ਹੈ। ਸੋ ਇਸ ਕਰਕੇ ਪੈਟਰਿਕ ਬਰਾਊਨ ਨੇ ਬਹੁਤ ਵਧੀਆ ਗੱਲ ਕੀਤੀ ਹੈ, ਤੇ ਬਾਕੀ ਜਿਹੜੇ ਉਹਦਾ ਉਹਦੇ ਖਿਲਾਫ ਬੋਲਦੇ ਨੇ ਮੈਂ ਸਮਝਦਾ ਹਾਂ ਕਿ ਉਹ ਖੈਰ ਕੈਨੇਡਾ ਦੇ ਇੱਥੋਂ ਦੇ ਸਿਸਟਮ, ਕੈਨੇਡਾ ਵਿੱਚ ਰਹਿੰਦੇ ਹੋਏ ਇੱਥੋਂ ਦੇ ਸਿਸਟਮ ਦੇ ਖਿਲਾਫ ਬੋਲ ਰਹੇ ਨੇ। ਸੋ ਦਿਸ ਇਜ਼ ਵਟ ਆਈ ਥਿੰਕ ਬੋਟਮ ਲਾਈਨ ਇਹਦੀ ਇਹੀ ਹੈ।
ਧੰਨਵਾਦ ਹੰਸਾ ਸਾਹਿਬ। ਵੈਸੇ ਇਹ ਗੱਲ ਆ ਵੀ ਚਲੋ ਵਿਰੋਧ ਕਰਨ ਵਾਲਿਆਂ ਨੂੰ ਵਿਰੋਧ ਕਰਨ ਦਾ ਵੀ ਹੱਕ ਆ, ਉਹ ਕਹਿ ਦੇਣ ਵੀ ਪੈਟਰਿਕ ਬਰਾਊਨ ਦਾ ਬਿਆਨ ਸਾਨੂੰ ਠੀਕ ਨਹੀਂ ਲੱਗਦਾ, ਪਰ ਇਹ ਕਹਿਣਾ ਕਿ ਪੈਟਰਿਕ ਬਰਾਊਨ ਅੱਤਵਾਦੀਆਂ ਦੀ ਸਪੋਰਟ ਕਰਦਾ, ਜਿਹਾਦੀਆਂ ਦੀ ਸਪੋਰਟ ਕਰਦਾ, ਟੈਰੋਰਿਸਟਾਂ ਦੀ ਸਪੋਰਟ ਕਰਦਾ, ਉਹ ਉਸ ਤੋਂ ਵੀ ਖਤਰਨਾਕ ਆ।
ਬਿਲਕੁਲ ਜੀ, ਹੁਣ ਪੈਟਰਿਕ ਬਰਾਊਨ ਨੂੰ ਕਹਿੰਦੇ ਜੀ ਖਾਲਿਸਤਾਨੀਆਂ ਦੀਆਂ ਵੋਟਾਂ ਡਰਮ ਅਪ ਕਰਨ ਦੀ ਹੱਦ ਬੋਲ ਰਿਹਾ। ਜਦੋਂ ਪੈਟਰਿਕ ਬਰਾਊਨ ਦੀ ਇਲੈਕਸ਼ਨ ਸੀਗੀ ਉਦੋਂ ਕਹਿੰਦੇ ਸੀਗੇ ਖਾਲਿਸਤਾਨੀ ਸਾਰੇ ਜਿਹੜੇ ਆ ਉਹ ਦੂਸਰੀ ਇਹਨਾਂ ਦੇ ਖਿਲਾਫ਼ ਜਿਹੜੀ ਮੈਡਮ ਮੇਅਰ ਸੀਗੇ ਆਪਣੇ ਲਿੰਡਾ ਜਾਫਰੀ, ਕਿ ਲਿੰਡਾ ਜਾਫਰੀ ਨੂੰ ਸਾਰੇ ਖਾਲਿਸਤਾਨੀਆਂ ਦੀ ਸਪੋਰਟ ਆ। ਸੋ ਮੇਰਾ ਕਹਿਣ ਦਾ ਭਾਵ ਆ ਇਹਨਾਂ ਨੂੰ ਫੋਬੀਆ ਹੋਇਆ ਹੋਇਆ, ਇਹਦੀ ਕੋਈ ਦਵਾਈ ਦਵੂਈ ਹੋਮੋਪੈਥੀ ਦੀ ਤੁਸੀਂ ਸੁਜੈਸਟ ਕਰੋ ਇਹਨਾਂ ਨੂੰ, ਇਹਦੇ ਵਿੱਚ ਹੋਰ ਕੋਈ ਖਾਸ ਵਜ਼ਨ ਨਹੀਂ ਹੈ। ਤੇ ਜਿਹੜੀਆਂ ਵਜ਼ਨਹੀਣ ਗੱਲਾਂ ਕਰਨੀਆਂ ਉਹ ਆਪਣੇ ਆਪਦਾ ਦਿਮਾਗ ਦਾ ਜਨਾਜ਼ਾ ਕੱਢਣ ਦੇ ਬਰਾਬਰ ਹੀ ਹੁੰਦੀਆਂ, ਸਮਾਜ ਦੇ ਵਿੱਚ ਉਹਨਾਂ ਨੂੰ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਉਹਨਾਂ ਦੀ।
ਧੰਨਵਾਦ ਜੀ, ਮਿਹਰਬਾਨੀ। ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ, ਮੈਨੂੰ ਨਾ ਇਹ ਸੀਗਾ ਵੀ ਦੇਖੋ ਕੋਈ ਵੀ ਬੰਦਾ ਆਪਣੇ ਰੇਡੀਓ ਦੇ ਉੱਤੇ ਆਮ ਆਦਮੀ ਪਾਰਟੀ ਦੀ ਕੋਈ ਗੱਲ ਨਹੀਂ ਕਰ ਰਿਹਾ ਹੈਗਾ, ਕਿੰਨਾ ਸੋਹਣਾ ਕੇਜਰੀਵਾਲ ਨੇ ਦਿੱਲੀ ਚ ਕੰਮ ਕੀਤਾ, ਤੇ ਪਲੱਸ ਉੱਥੇ ਦਾ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਉਹਨਾਂ ਨੂੰ ਹਰਾਉਣ ਤੇ ਕਜੋਰ ਉਹਦਾ ਕਿੰਨਾ ਲੱਗਿਆ ਹੋਇਆ, ਨਹੀਂ ਤਾਂ ਜਿੰਨਾ ਉਹ ਕੰਮ ਕਰ ਰਿਹਾ ਉਹ ਸਗਾ ਦੂਜੇ ਮੁੱਖ ਮੰਤਰੀਆਂ ਨੂੰ ਦੱਸੇ ਵੀ ਤੁਸੀਂ ਇੱਦਾਂ ਦਾ ਕੰਮ ਦਿੱਲੀ ਦਾ ਅਰਗਾ ਕੰਮ ਕਰੋ, ਇਹਦੇ ਬਾਰੇ ਥੋੜੀ ਦੱਸੋਗੇ
ਜੀ? ਬਿਲਕੁਲ ਜੀ, ਆਪਾਂ ਇਹਦੇ ਬਾਰੇ ਵਿਸ਼ੇਸ਼ ਇੱਕ ਪ੍ਰੋਗਰਾਮ ਕਰਾਂਗੇ, ਕੇਜਰੀਵਾਲ ਫਨੋਮਨਾ ਤੇ ਬੀਜੇਪੀ ਤੇ ਕਿੰਨਾ ਕੁ ਕੰਮ ਕੀਤਾ, ਜਿੰਨਾ ਕੁ ਕੰਮ ਕਿਸੇ ਨੇ ਕੀਤਾ ਹੁੰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਜਿੰਨੇ ਕੁ ਨੁਕਸ ਹੁੰਦੇ ਆ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਚਾਹੀਦਾ ਪੋਜ਼ਿਟਿਵ ਐਂਗਲ ਤੋਂ ਕਰਾਂਗੇ, ਪਰ ਅੱਜ ਸਮਾਂ ਜਿਹੜਾ ਉਹ ਥੋੜ੍ਹਾ ਰਹਿ ਗਿਆ ਅਤੇ ਇਸ ਕਰਕੇ ਅੱਜ ਤਾਂ ਨਹੀਂ, ਪਰ ਆਪਾਂ ਫਿਰ ਕਿਸ ਦਿਨ ਜ਼ਰੂਰ ਕਰਦੇ ਹਾਂ ਜੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰਦੇ ਨੇ, 905-673-2872 ਔਰਾ ਕਿਚਨ ਦਾ ਨੰਬਰ ਆ। ਨਵੀਂ ਸੋਹਣੀ ਕਿਚਨ ਬਣਾਉਣੀ ਆ ਤੁਸੀਂ ਘਰ, ਭਾਵੇਂ ਤੁਹਾਡਾ ਪੁਰਾਣਾ ਜਾਂ ਨਵਾਂ, ਤੇ ਫਿਰ ਤੁਸੀਂ ਔਰਾ ਕਿਚਨ ਵਾਲਿਆਂ ਕੋਲ ਜਾਣਾ ਜੀ। ਖਾਸ ਕਰਕੇ ਜੇ ਨਵਾਂ ਘਰ ਬਿਲਡਰ ਤੋਂ ਲਿਆ ਤੇ ਬਿਲਡਰ ਨੂੰ ਤੁਸੀਂ ਅਪਗ੍ਰੇਡ ਦੇ ਪੈਸੇ ਨਾ ਕਿਚਨ ਦੇ ਬਹੁਤੇ ਦਿਓ, ਇੱਕ ਤਾਂ ਉਹਨਾਂ ਕੋਲ ਚੋਇਸਿਸ ਵੀ ਲਿਮਿਟਡ ਹੁੰਦੀਆਂ, ਦੂਜਾ ਉਹ ਪੈਸੇ ਵੀ 3-4 ਗੁਣਾ ਮੰਗਦੇ ਨੇ। ਜਦੋਂ ਤੁਹਾਡੀ ਕਲੋਜ਼ਿੰਗ ਹੋ ਜੇ ਬੇਸਿਕ ਕਿਚਨ ਲੈ ਲਓ, ਬੇਸਿਕ ਕਿਚਨ ਦੇ ਪੈਸੇ ਦੇਣੇ ਨਹੀਂ ਆਪਾਂ ਕਿਉਂਕਿ ਕਿਚਨ ਤਾਂ ਬਣਾ ਕੇ ਹੀ ਦੇਣੀ ਹੈ ਬਿਲਡਰ ਨੇ। ਜਦੋਂ ਕਲੋਜ਼ਿੰਗ ਹੋ ਜੇ ਉਦੋਂ ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰ ਲਓ, ਥੋੜ੍ਹੇ ਦਿਨਾਂ 'ਚ ਸੋਹਣੀ ਜੀ ਕਿਚਨ ਬਣਾ ਦੇਣਗੇ। 905-673-2872 ਹੈਗਾ ਜੀ ਔਰਾ ਕਿਚਨਸ ਦਾ ਨੰਬਰ। ਲਓ ਜੀ, ਹੋਲਡ ਕਰਕੇ ਰੱਖੋ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
B for popular, B for pizza,
B for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji, bhukh lagi hai bali te kamao number
9058744242
9058744242 popular pizza।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GDA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬਾਲਾ ਹੀ ਮੁਸ਼ਕਾ ਯਾਰ।
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ ਐਚ ਕੇ ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-82-30 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9-295-4600 647-295-4600 ਐਚ ਕੇ ਟਾਇਰ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਐਲਬੀਅਨ ਦੇ ਨੁੱਕਰ ਤੇ ਨੇ ਵਧੀਆ ਫਰਨੀਚਰ ਦੀ ਭਾਲ ਦੇ ਵਿੱਚ ਇੱਕ ਚੱਕਰ ਲਗਾ ਕੇ ਆਓ। ਉਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਹੈਗਾ, ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦਿੰਦੇ ਨੇ। ਬਿਗ ਬੋਸ ਫਰਨੀਚਰ, ਯਾਦ ਰੱਖਣਾ ਨਾ, ਏਜ ਏ ਡਰਾਈਵਰ ਹੋ ਵਧੀਆ ਨੌਕਰੀ ਦੀ ਭਾਲ ਦੇ ਵਿੱਚੋਂ ਤਾਂ ਲੇਕ ਵਿਊ ਟਰਾਂਸਪੋਰਟ ਵਾਲਿਆਂ ਨਾਲ ਤਾਲਮੇਲ ਕਰ ਲਿਓ 905-400-5454 ਨੰਬਰ ਆ। ਰੈਕਡ ਤੁਹਾਡਾ ਕਲੀਨ ਹੋਣਾ ਚਾਹੀਦਾ, 3 ਸਾਲ ਦਾ ਐਕਸਪੀਰੀਅੰਸ ਹੋਵੇ ਅਤੇ ਫਿਰ ਤੁਹਾਨੂੰ ਜੋਬ ਆ ਜਿਹੜੀ ਉਹ ਮਿਲ ਜਾਣੀ ਆ। ਤਾਲਮੇਲ ਕਰ ਲਿਓ ਲੇਕਵਿਊ ਟਰਾਂਸਪੋਰਟ ਵਾਲਿਆਂ ਦੇ ਨਾਲ। ਇੱਕ ਮੈਂ ਤੁਹਾਨੂੰ ਹੋਰ ਸੁਨੇਹਾ ਦੇਣਾ, 2 ਬੈਡਰੂਮ ਦੀ ਵਾਕਆਊਟ ਬੇਸਮੈਂਟ ਆ ਅਤੇ ਜੇ ਤੁਹਾਨੂੰ ਚਾਹੀਦੀ ਹੈ ਤਾਂ ਫਿਰ ਵਿਲੀਅਮਸ ਪਾਰਕਵੇ ਦੇ ਚੰਗੂਜ਼ੀ ਦਾ ਏਰੀਆ, ਨੰਬਰ ਲਿਖ ਲਓ 647-9-98-2843 6479662843 ਆ। ਵਾਕਆਊਟ ਬੇਸਮੈਂਟ ਆ, ਬਹੁਤ ਸੋਹਣੀ ਖੁੱਲ੍ਹੀ ਡੁੱਲੀ ਅਤੇ 2 ਕਾਰਾਂ ਦੀ ਹੈਗੀ ਪਾਰਕਿੰਗ। ਤੁਸੀਂ ਕਰ ਲਿਓ ਇਹਨਾਂ ਦੇ ਨਾਲ ਤਾਲਮੇਲ। ਰੈਨੋਵੇਸ਼ਨ ਕਰਾਉਣੀ ਆ, ਪੂਰਵਾ ਰੈਨੋਵੇਸ਼ਨ ਦਾ ਨੰਬਰ ਨੋਟ ਕਰ ਲਓ 647-7-22-10। ਬੜਾ ਸੋਹਣਾ ਕੰਮ ਕਰਦੇ ਨੇ, ਹਾਰਡਵੁੱਡ ਲਾਉਣੀ ਹੈ, ਐਂਟਰੈਂਸ ਕਢਾਉਣੀ ਆ, ਤੁਸੀਂ ਲੀਗਲ ਬੇਸਮੈਂਟ ਬਣਾਉਣੀ ਹੈ, ਵਿੰਡੋਜ਼ ਬਣਾਉਣੀ ਆ, ਕੋਈ ਵੀ ਕੰਮ ਆ ਰੈਨੋਵੇਸ਼ਨ ਦਾ, ਪੂਰਵਾ ਰੈਨੋਵੇਸ਼ਨ 647-7-22-10। 3-4 ਕਾਲਰ ਸਾਡੇ ਨਾਲ ਨੇ, ਕੋਸ਼ਿਸ਼ ਕਰਦੇ ਹਾਂ ਸਾਰਿਆਂ ਦੀ ਕਾਲਜ ਲੈ ਲਈਏ। ਹਾਂਜੀ ਵੀਰ ਜੀ, 20-25 ਸੈਕਿੰਡ ਨੇ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਨਿੱਕਾ, ਸਵਾਗਤ ਜੀ ਤੁਹਾਡਾ, ਤੁਸੀਂ ਆਨ ਦਾ ਏਅਰ ਹੋ ਜੀ। ਨੈਕਸਟ ਕਾਲ ਪਲੀਜ਼। ਹਾਂਜੀ ਤੁਸੀਂ ਆਨ ਦਾ ਏਅਰ ਹੋ ਜੀ, ਮੇਰਾ ਖਿਆਲ ਸਾਡੇ ਦੋਸਤ ਜਿਹੜੇ, ਹਾਂਜੀ ਆਨ ਦਾ ਏਅਰ ਹੋ ਤੁਸੀਂ। ਹੈਲੋ, ਮੇਰਾ ਖਿਆਲ ਸਾਡੇ ਜਿਹੜੇ ਦੋਸਤ ਮਿੱਤਰ ਨੇ ਉਹ ਦੇਖ ਲੈਂਦੇ ਆ ਵੀ 2:56 ਹੋ ਗਏ ਅਤੇ 57 'ਤੇ ਪ੍ਰੋਗਰਾਮ ਹੋ ਜਾਣਾ ਬੰਦ ਸਾਡਾ, ਅਤੇ ਇਸ ਕਰਕੇ ਫਿਰ ਉਹ ਕਾਲਜ ਆਪੇ ਹੀ ਡਰੋਪ ਕਰ ਦਿੰਦੇ ਆ। ਖੈਰ ਜੀ, ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਪਰਸੋਂ ਦੇ ਵਿੱਚ ਫਿਰ ਸ਼ਿਵਿੰਦਰ ਨੂੰ ਲਵਾਂਗੇ ਜੀ, ਅੱਜ ਦੇ ਪ੍ਰੋਗਰਾਮ 'ਚ ਰਹਿ ਗਏ ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਸੀ। ਖਾਸ ਕਰਕੇ ਅਕਾਲੀ ਦਲ ਬਾਰੇ ਉਹਨਾਂ ਨੇ ਗੱਲ ਕਰਨੀ ਸੀ ਵੀ ਦਿੱਲੀ ਤੋਂ BJP ਨੇ ਠੁੱਠ ਦਿਖਾਤਾ ਅਕਾਲੀ ਦਲ ਨੂੰ, ਫਿਰ ਵੀ ਇਹ ਟੇਢੇ ਮੇਢੇ ਤਰੀਕੇ ਨਾਲ ਇਹਨਾਂ ਦੀ ਕੋਸ਼ਿਸ਼ ਹੈਗੀ ਆ ਕਿ ਸਾਨੂੰ ਟਿਕਟ ਮਿਲ ਜਾਵੇ। ਟਿਕਟ ਉਹਨਾਂ ਨੇ ਦਿੱਤੀ ਕੋਈ ਨਹੀਂ, ਪੰਜਾਬ 'ਚ ਇਹਨਾਂ ਦੀ ਬੇਇੱਜ਼ਤੀ ਕਰੀ ਜਾਂਦੇ ਆ, ਅਤੇ ਆਹ ਜਿਹੜਾ ਨਾਗਰਿਕਤਾ ਵਾਲਾ ਕਾਨੂੰਨ ਸੀ ਉਹਦੇ 'ਤੇ ਇਹਨਾਂ ਨੇ ਸਾਰੀਆਂ ਹੱਦਾਂ ਟੱਪ ਕੇ ਬੇਸ਼ਰਮੀ ਦੀਆਂ, ਅਤੇ ਇਹਨਾਂ ਨੇ ਉਹਨਾਂ ਦਾ ਸਾਥ ਨਿਭਾਇਆ ਸੀਗਾ, ਹੱਕ ਦੇ ਵਿੱਚ ਪਾਈ ਸੀ ਵੋਟ। ਇਹ ਸ਼ਿਵਿੰਦਰ ਨੇ ਬੜੀ ਡਿਟੇਲ ਦੇ ਵਿੱਚ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਪਰ ਸਮਾਂ ਗਿਆ ਜੀ ਨਿਕਲ ਹੁਣ, ਅਤੇ ਆਪਾਂ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਨੂੰ ਆਸ ਹੁੰਦੀ ਹੈ ਜੀ, ਭਾਵੇਂ ਮੈਨੂੰ ਉਮੀਦ ਸੀ ਵੀ ਕੋਈ ਨਾ ਕੋਈ ਤਾਂ ਆ ਕੇ ਨਾਗਰਿਕਤਾ ਕਾਨੂੰਨ ਆ ਜਿਹੜਾ ਉਹਦੇ ਹੱਕ ਦੇ ਵਿੱਚ ਬੋਲੂਗਾ। ਮੇਅਰ ਪੈਟ੍ਰਿਕ ਬ੍ਰਾਊਨ ਦੇ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਉਹਦੇ ਵਿਰੋਧ ਦੇ ਵਿੱਚ ਬੋਲੂਗਾ ਵੀ ਕਿਉਂ ਇੰਨਾ ਕੜਮਾਸ ਮਚਾਇਆ ਹੋਇਆ ਤੁਸੀਂ। ਇੱਕ ਤਾਂ ਉਹਨਾਂ ਨੇ ਸਟੇਟਮੈਂਟ ਵਧੀਆ ਦਿੱਤੀ ਆ ਜਿਹੜੀ ਕੈਨੇਡੀਅਨ ਵੈਲਿਊਜ਼ 'ਤੇ ਜਿਵੇਂ ਹੰਸਰਾ ਸਾਹਿਬ ਕਹਿ ਕੇ ਗਏ ਆ ਪੂਰੀ ਢੁੱਕਦੀ ਹੈ, ਅਤੇ ਜਾਂ ਵਿਰੋਧ ਕਰੋ ਏਅਰ 'ਤੇ ਆ ਕੇ ਕਰੋ, ਫਿਰ ਤੁਹਾਨੂੰ ਰਿਐਕਸ਼ਨ ਪਤਾ ਲੱਗੇ ਮਾੜਾ ਮੋਟਾ। ਫੇਸਬੁੱਕ 'ਤੇ ਪਾ ਕੇ ਜਾਂ ਯੂਟਿਊਬ ਦੇ ਉੱਤੇ ਵੀਡੀਓ ਪਾ ਕੇ ਤਾਂ ਕੋਈ ਤਰੀਕਾ ਨਹੀਂ ਹੈਗਾ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਮੇਅਰ ਪੈਟ੍ਰਿਕ ਬ੍ਰਾਊਨ ਵੀ ਇੰਟਰਵਿਊਜ਼ ਇਹੋ ਜਿਹੇ ਬੰਦਿਆਂ ਨੂੰ ਕਿਉਂ ਦਿੰਦੇ ਆ ਕਰਨ ਦੇ ਲਈ, ਜਿੱਥੋਂ ਕੋਈ ਸਾਰਥਿਕ ਸਿੱਟਾ ਨਿਕਲ ਹੀ ਨਹੀਂ ਸਕਦਾ। ਕੀ ਉਹਨਾਂ ਦੇ ਐਡਵਾਈਜ਼ਰ ਨੇ ਜਿਹੜੇ ਉਹਨਾਂ ਨੂੰ ਪਤਾ ਨਹੀਂ ਹੈਗਾ? ਮੈਂ ਇੱਕ ਯੂਟਿਊਬ ਦੇ ਟਾਈਮ ਹੋ ਗਿਆ ਵਾਹਵਾ, ਮੈਂ ਯੂਟਿਊਬ 'ਤੇ ਦੇਖ ਰਿਹਾ ਸੀ ਜੀ, ਬੰਦਾ ਇੱਕ ਤਰੀਕੇ ਨਾਲ ਉਹਨਾਂ ਨੂੰ ਬੜੇ ਆਕਵਰਡ ਜਿਹੇ ਕੁਐਸਚਨ ਕਰ ਰਿਹਾ, ਫਿਰ ਵੀ ਉਹ ਜਵਾਬ ਦੇ ਰਹੇ ਨੇ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 AM साज़ोबाज़ ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी Roku ऐप पर भी दस्तयाब है।
आज ही रोकू ऐप अपने स्मार्ट टीवी में डाउनलोड कीजिए, बिल्कुल फ्री।
खुशखबरी, हुण तुहानूं अपने प्यारियां नूं पैसे भेजण लई किते जाण दी लोड़ नहीं। Zoom ने पैसे भेजण दी प्रक्रिया नूं बहुत आसान कर दिता है। XOOM Zoom, अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो, डालर दा वधिया रेट, आसान अते फास्ट सर्विस अते पैसे भेजो बिना किसी कमीशन ते। XOOM Zoom एक पेपल सर्विस, तेज अते सुरक्षित मनी ट्रांसफर। Zoom XOOM।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲਣ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ।